ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਾਦ ਪੰਕਜ ਬੰਧਨ ਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਸ੍ਰੀ ਅਰਜਨ
ਵਿਗਨਨ ਕੇ ਨਾਸਕ ਵਿਗਨਨ ਕੇ ਨਾਸਕ
ਸ੍ਰੀ ਹਰਿ
ਗੋਬਿੰਦ ਸ਼ੁਭ ਸ਼ਮਤ ਪਰਕਾਸਕ
ਸ੍ਰੀ ਹਰਿ ਰਾਏ
ਨਮੋ ਕਰ ਜੋਰੀ ਨਮੋ
ਗੁਰ ਹਰਿ ਕ੍ਰਿਸ਼ਨ ਮਨਾਏ
ਹੋਰੀ
ਤੇਗ ਬਹਾਦਰ
ਪਰਮ ਕਿਰ ਪਾਲਾ ਵਾਹਿਗੁਰੂ ਪਰਮ ਕਿਰ ਪਾਲਾ
ਸ੍ਰੀ ਗੁਰੂ
ਗੋਬਿੰਦ ਸਿੰਘ
ਤਰੋ
ਤਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ
ਬਾਰ
ਬਾਰ ਜਗਦੀਸਾ
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦੇ ਬੰਧੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤ ਹਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ
ਵਾਹਿਗੁਰੂ ਜੀ ਸਵਈਆ ਗੌਤਮ ਨਾਮ ਅਗਿਆਨ ਮਹਾਨ ਕੋ ਪਾਏ ਬੰਧਾਨ ਸਦੀਵ ਚੁਰੂ ਦੇਹ ਅਨੇਕ ਤਰੇ ਜਨਮੇ ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ ਸੋ ਤਤਕਾਲ ਬਲੀਨ ਕਰੈ ਹੋਏ ਜਾਤ ਪ੍ਰਕਾਸ਼ ਕਹੈ ਇਸਰੂ ਜੋ ਅਸਚਰਜ ਮਹਾ ਬਿਸਮਾਵਤ ਤਾਹੀਂ ਕਹੋ ਮੁਖ ਵਾਹਿਗੁਰੂ ਜੋ ਅਸਚਰਜ ਮਹਾ ਬਿਸਮਾਵਤ ही कहूँ मुख वाहे गुरु वाहे गुरु।
वाहिगुरु जी का खालसा वाहिगुरु जी की फतेह। निमाणियां दे मान सतगुरु, नितानियां दे तान सतगुरु, न्योटियां दे ओट, न्यासरियां दे आसरे, पदत पावन भगत वत्सल करुणा निधान, धन गुरु गरीब निवार सतगुरु साहिब, श्री गुरु ग्रंथ साहिब महाराज जियां दी कृपा बख्शिश रहमत दे सदका आपां सभना नूं रोजाना दी तरह सतगुरां जियां दे मुबारक चरण कमल परसन दा संध्या दे दीवाना दियां हाजरियां भरन दा इह सुभाग समां प्राप्त हो रहा है। ਗੁਰੂ ਗਰੀਬ ਨਿਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨ ਕਮਲਾਂ ਵਿੱਚ ਸਾਜਕਾਰ ਆਪ ਜੀ ਧੁਰ ਕੀ ਲਾਹੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਅਰਦਾਸ ਪ੍ਰੰਤ ਸ੍ਰੀ ਮੁਖਵਾਗ ਸਰਵਣ ਕੀਤੇ ਹਨ। ਵਾਹ ਹੁਣ ਸਮਾਂ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਦਾ ਹੋਇਆ ਹੈ। ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਚੂੜਾਮਣ ਜੀ ਸਤਿਗੁਰਾਂ ਦੀ ਮਹਿਮਾ ਵਡਿਆਈ ਨੂੰ ਕਥਨ ਕਰ ਰਹੇ ਆ, ਆਪਾਂ ਸਾਰੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸ਼੍ਰਵਣ ਕਰੀਏ। ਸਤਿਗੁਰੂ ਜੀ ਆਪ ਦਇਆ ਕਰਕੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਵਿਚਾਰ ਕਰਵਾ ਲੈਣ। ਆਪ ਸਭ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਚਿਤ ਬਿਰਧੀਆਂ ਇਕਾਗਰ ਕਰਦੇ ਹੋਏ ਸਾਰੇ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਜੀ ਸਵਈਆ ਗੌਤਮ ਨਾਮ ਅਗਿਆਨ ਮਹਾਨ ਕੋ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਪਾਵਨ ਪਵਿੱਤਰ ਗੁਰ ਇਤਿਹਾਸ ਚੱਲ ਰਿਹਾ ਹੈ, ਜਿਸ ਦੌਰਾਨ ਇਸ 57ਵੇਂ ਅਧਿਆਏ ਦੇ ਵਿੱਚ ਆਪਾਂ ਕੱਲ੍ਹ ਸ਼੍ਰਵਣ ਕਰ ਰਹੇ ਸੀ ਕਿ ਜਦ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਹਨ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਦੋਹਾਂ ਨੇ ਅਰਦਾਸ ਕੀਤੀ ਹੈ ਕਿ ਇਹ ਸਤਿਗੁਰੂ ਮਹਾਰਾਜ ਅਸੀਂ ਆਪ ਜੀ ਦੇ ਸਾਹਿਬਜ਼ਾਦੇ ਹਾਂ ਅਤੇ ਆਪ ਇਸ ਤਰ੍ਹਾਂ ਜੋਤੀ ਜੋਤ ਸਮਾ ਗਏ ਹੋ, ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ। ਆਪ ਬਿਨਾਂ ਬੁਲਾਏ ਵਾਰਤਾਲਾਪ ਕੀਤੇ ਚਲੇ ਗਏ ਹੋ, ਦੋ ਘੜੀਆਂ ਦੁਬਾਰਾ ਆਪ ਪ੍ਰਤੱਖ ਰੂਪ ਦਰਸ਼ਨ ਦੀਦਾਰ ਬਖਸ਼ਿਸ਼ ਕਰੋ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੀ ਬੇਨਤੀ ਸਵੀਕਾਰ ਕੀਤੀ ਹੈ। ਤਾਂ ਫਿਰ ਦੋਹਾਂ ਬੇਨਤੀਆਂ ਕੀਤੀਆਂ ਸੀ ਕਿ ਮਹਾਰਾਜ ਆਪ ਸਾਨੂੰ ਕਿਸ ਆਸਰੇ ਛੱਡ ਚੱਲੇ ਹੋ, ਆਪ ਸਾਰੀਆਂ ਵਸਤੂਆਂ ਬਖਸ਼ਿਸ਼ਾਂ ਆਪਣੇ ਸਿੱਖਾਂ ਸੇਵਕਾਂ ਨੂੰ ਦੇ ਚੱਲੇ ਹੋ, ਸਾਡੀ ਝੋਲੀ ਤਾਂ ਉਹ ਖਾਲੀ ਰਹਿ ਗਈ ਹੈ। ਆਪ ਜੀ ਗੁਰਤਾਗਦੀ ਦੇ ਵਾਸ ਵੀ ਭਾਈ ਲਹਿਣਾ ਜੀ ਨੂੰ ਬਣਾ ਦਿੱਤਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉੱਥੇ ਗੁਰਬਾਣੀ ਦਾ ਪਾਵਨ ਸ਼ਬਦ ਉਚਾਰਨ ਕੀਤਾ ਸੀ। ਇਹ ਦੁਨੀਆ ਵਿੱਚ ਸੰਸਾਰ ਭਰ ਵਿੱਚ ਅਨੇਕਾਂ ਤਰ੍ਹਾਂ ਦੇ ਕਲਾਵਾਨ ਹਨ, ਜਪ ਤਪ ਸਾਧਨ ਵਾਲੇ ਹਨ, ਅਨੇਕ ਤਰ੍ਹਾਂ ਦੇ ਸੂਰਮੀ ਸੂਰਮੇ ਸੂਰਬੀਰ ਯੋਧੇ ਹਨ। ਔਰ ਇਸ ਤਰ੍ਹਾਂ ਬਚਨ ਮਹਾਰਾਜ ਜੀ ਨੇ ਕਹੇ ਸਨ ਵੀ ਇਹ ਆਪਣੀ ਮੱਤ ਕਰਕੇ ਨਹੀਂ, ਉਸ ਦੀ ਬਖਸ਼ਿਸ਼ ਕਰਕੇ, ਕਰਮ ਬਖਸ਼ਿਸ਼ ਕਰਕੇ ਉਹ ਸੱਚਾ ਨਿਸ਼ਾਨ ਪ੍ਰਾਪਤ ਹੁੰਦਾ ਹੈ, ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦ ਨੇ ਸਮਝਾਇਆ ਸੀ ਕਿ ਉਹ ਜੋ ਵਸਤੂ ਭਾਈ ਲਹਿਣਾ ਜੀ ਨੂੰ ਪ੍ਰਾਪਤ ਹੋਈ ਹੈ, ਧੁਰ ਤੋਂ ਹੀ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਵਾਸਤੇ ਹੀ ਉਹ ਨਿਵਾਜੀ ਸੀ, ਉਹ ਗੁਰੂ ਦੀ ਬਖਸ਼ਿਸ਼ ਰਹਿਮਤ ਦੁਆਰਾ ਉਹ ਵਸਤੂ ਉਹਨਾਂ ਨੂੰ ਪ੍ਰਾਪਤ ਹੋਈ ਹੈ। ਜਿਵੇਂ ਕੱਲ੍ਹ ਬਚਨ ਸਾਂਝੇ ਕੀਤੇ ਸਨ ਦਾਤ ਜੋਤ ਖਸਮੈ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਹੁਣਾਂ ਇਹ ਜ਼ਿਕਰ ਕੀਤਾ ਹੈ ਵੀ ਇਹ ਧੁਰ ਤੋਂ ਵਡਿਆਈ ਖਸਮ ਦੇ ਦਰ ਤੋਂ ਵਡਿਆਈ ਮਿਲਦੀ ਹੈ। ਔਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਕਿਹਾ ਹੈ ਕਿ ਜਿਵੇਂ ਮੈਂ ਆਪ ਜੀ ਨੂੰ ਕਈ ਵਾਰਾਂ ਬੁਲਾਇਆ ਹੈ, ਸੱਦਿਆ ਹੈ, ਆਪ ਜੀਆਂ ਨੇ ਆਗਿਆ ਨਹੀਂ ਮੰਨੀ, ਆਗਿਆ ਨਹੀਂ ਪਾਲੀ ਹੈ, ਪਰ ਭਾਈ ਲਹਿਣਾ ਜੀ ਆਗਿਆ ਮੰਨਦੇ ਰਹੇ, ਆਗਿਆ ਨੂੰ ਪਾਲਦੇ ਰਹੇ ਹੈ ਅਤੇ ਤੁਸੀਂ ਬੁਲਾਇਆ ਵੀ ਉਦੋਂ ਨਹੀਂ ਆਉਂਦੇ ਰਹੇ। ਅਤੇ ਇਉਂ ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਇਹ ਤਾਂ ਉਹਨਾਂ ਨੇ ਆਪ ਬਖਸ਼ਿਸ਼ ਰਹਿਮਤ ਘਾਲਣਾ ਕਰਕੇ ਵਸਤੂ ਪ੍ਰਾਪਤ ਕੀਤੀ ਹੈ ਅਤੇ ਬੇਨਤੀਆਂ ਕਰਨ ਲੱਗੇ ਮਹਾਰਾਜ, ਫਿਰ ਸਾਨੂੰ ਵੀ ਕਿਰਪਾ ਕਰਕੇ ਗੁਰਦਾਰ ਸਾਡੀ ਝੋਲੀ ਵੀ ਪਾਵੋ। ਅਸੀਂ ਮਹਾਰਾਜ ਪਹਿਲਾਂ ਆਪ ਜੀ ਨੂੰ ਜਾਣ ਨਹੀਂ ਸਕੇ, ਆਪ ਜੀ ਦਾ ਬ੍ਰਹਮ ਸਰੂਪ, ਹੁਣ ਸਾਨੂੰ ਬਖਸ਼ ਲਵੋ, ਖਿਮਾ ਕਰੋ। ਮਹਾਰਾਜ ਜੀ ਫਿਰ ਦਇਆ ਦੇ ਘਰ ਵਿੱਚ ਆਏ, ਜਦੋਂ ਇੱਦਾਂ ਉਹਨਾਂ ਬੇਨਤੀਆਂ ਕੀਤੀਆਂ, ਚਰਨੀ ਪੈ ਗਏ ਆ। ਫਿਰ ਮਹਾਰਾਜ ਜੀ ਨੇ ਬਚਨ ਕਹੇ ਵੀ ਇੱਥੇ ਤਾਂ ਗੁਰੂ ਘਰ ਦੇ ਕੁੱਕਰਾਂ ਕੁੱਤਿਆਂ ਘਰ ਵਿੱਚ ਵੀ ਬਖਸ਼ਿਸ਼ਾਂ ਨੇ, ਉਹਨਾਂ ਦਾ ਵੀ ਲੋਕ ਸਤਿਕਾਰ ਕਰਦੇ ਆ, ਇਸ ਕਰਕੇ ਤੁਹਾਡੇ ਘਰ ਵੀ ਰਿੱਧੀਆਂ ਸਿੱਧੀਆਂ ਹੋਣਗੀਆਂ, ਅੰਨ ਧੰਨ ਹੋਵੇਗਾ, ਸਾਰੀਆਂ ਬਖਸ਼ਿਸ਼ਾਂ ਹੋਣਗੀਆਂ, ਕਿਸੇ ਗੱਲ ਦੀ ਘਾਟ ਨਹੀਂ ਤੁਹਾਨੂੰ ਵੀ ਰਹੇਗੀ। ਇਸ ਤਰ੍ਹਾਂ ਦੇ ਵਾਰ ਫਿਰ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਵੀ ਬਖਸ਼ਿਸ਼ ਕੀਤੀ, ਪਰ ਸਮਝਾਇਆ ਵੀ ਉਹ ਜਿਹੜੀ ਦਾਤ ਭਾਈ ਲਹਿਣਾ ਜੀ ਨੇ ਲਈ ਆ ਨਾ, ਉਹਨਾਂ ਬਚਨ ਮੰਨ ਕੇ ਗੁਰੂ ਦਾ ਹੁਕਮ ਕਮਾ ਕੇ ਉਹ ਵਸਤੂ ਪ੍ਰਾਪਤ ਕੀਤੀ ਆ। ਜੇ ਇਸ ਗੁਰਤਾ ਗੱਦੀ ਤੋਂ ਤੁਸੀਂ ਵਾਂਝੇ ਰਹਿ ਗਏ ਹੋ, ਜੇ ਤੁਸੀਂ ਉਵੇਂ ਬਚਨ ਜੇ ਪਾਲਦੇ ਤਾਂ ਉਹ ਵਸਤੂ ਤੁਸੀਂ ਵੀ ਪ੍ਰਾਪਤ ਕਰ ਲੈਂਦੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ ਨੂੰ ਸਮਝਾਇਆ ਹੈ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਇਹ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਵਾਹਿਗੁਰੂ ਦੇ ਸਰੂਪ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਪਰਮੇਸ਼ਰ ਸਰੂਪ ਹੋ, ਅਤੇ ਸਭ ਸੰਗਤਾਂ ਦੀ ਇੱਛਾ ਹੈ, ਭਾਵਨਾ ਹੈ ਕਿ ਆਪ ਸਭ ਸੰਗਤਾਂ ਨੂੰ ਸੱਚੇ ਨਾਮ ਵਾਹਿਗੁਰੂ ਦਾ ਜੋ ਆਪ ਜੀ ਨੇ ਮੰਤਰ ਪੜ੍ਹ ਕੇ ਸੁਣਾਇਆ ਹੈ, ਆਪ ਸਭਨਾਂ ਨੂੰ ਮਹਾਰਾਜ ਸਾਹਿਬ ਜੀ ਉਸ ਦੇ ਅਰਥ ਭਾਵ ਤੋਂ ਵੀ ਜਾਣੂ ਕਰਵਾਵੋ। ਆਪ ਦਇਆ ਦੇ ਘਰ ਦਇਆ ਦੇ ਸਮੁੰਦਰ ਹੋ, ਦਇਆ ਦੇ ਘਰ ਵਿੱਚ ਆਵੋ, ਸਭ ਸੰਗਤਾਂ ਦੀ ਇਹ ਇੱਛਾ ਹੈ, ਅਭਿਲਾਸ਼ਾ ਹੈ। ਆਪ ਕਿਰਪਾ ਦ੍ਰਿਸ਼ਟੀ ਕਰਕੇ ਉਹ ਸੱਚੇ ਨਾਮ ਦਾ ਵਾਹਿਗੁਰੂ ਦਾ ਜੋ ਅਰਥ ਹੈ ਉਹ ਸੁਣਾਉਣਾ ਕਰੋ। ਇਉਂ ਫਿਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਰੁਣਾ ਵਿੱਚ ਆ ਕੇ ਦਇਆ ਵਿੱਚ ਭਿੱਜ ਕੇ ਅਤੇ ਅੰਮ੍ਰਿਤ ਰੂਪੀ ਰਸਾਂ ਦੁਆਰਾ, ਅੰਮ੍ਰਿਤ ਰੂਪੀ ਬਚਨਾਂ ਦੁਆਰਾ ਮਹਾਰਾਜ ਸਾਹਿਬ ਜੀ ਨੇ ਪਰਮ ਕਿਰਪਾਲੂ ਸਤਿਗੁਰੂ ਜੀ ਫਿਰ ਇਹ ਬਚਨ ਕਹਿਣ ਲੱਗੇ ਕਿ ਜੋ ਸਤਨਾਮ ਸ੍ਰੀ ਵਾਹਿਗੁਰੂ ਸੁਣੋ ਅਰਥ ਇਸ ਕੇਰ, ਜਿਸ ਕੇ ਸਿਮਰਨ ਅਧਿਕ ਫਲ ਮਿਟ ਹੈ 84 ਫੇਰ। ਵੀ ਸੱਚੇ ਨਾਮ ਵਾਹਿਗੁਰੂ ਦਾ ਆਪ ਜੀ ਅਰਥ ਸੁਣਨਾ ਕਰੋ, ਸਤਨਾਮ ਵਾਹਿਗੁਰੂ ਦਾ, ਜਿਸ ਕਰਕੇ ਜਿਸ ਨੂੰ ਜਪਣੇ ਕਰਕੇ ਅਧਿਕ ਫਲ ਦੀ ਪ੍ਰਾਪਤੀ ਹੁੰਦੀ ਹੈ, ਅਤੇ ਫਿਰ 84 ਦੇ ਗੇੜ ਵਿੱਚ ਨਹੀਂ ਪਈਦਾ, 84 ਲੱਖ ਜਨਮਾਂ ਵਿੱਚ ਬੈਨ ਦਾ ਜਿਹੜਾ ਗੇੜ ਆ ਉਹ ਵੀ ਕੱਟਿਆ ਜਾਂਦਾ ਹੈ। ਇਵੇਂ ਸਤਿਗੁਰੂ ਨਾਨਕ ਸਾਹਿਬ ਜੀ ਅੱਗੇ ਬਖਸ਼ਿਸ਼ ਕਰ ਰਹੇ ਆ, ਜਿਵੇਂ ਕਵੀ ਰਾਜ ਜੀ ਵਰਣਨ ਕਰ ਰਹੇ ਆ। ਆਓ ਭਾਵਨਾ ਨਾਲ ਸ੍ਰਵਣ ਕਰੀਏ।
ਸਵਈਆ ਗੌਤਮ ਨਾਮ ਅਗਿਆਨ ਮਹਾਨ ਕੋ ਪਾਏ ਬਧਾਨ ਸਿੱਧੀ ਵਿਚਰੂ।
ਇਸ ਤਰ੍ਹਾਂ ਵਰਣਨ ਕਰਨ ਲੱਗੇ ਆ ਵੀ ਜਿਹੜਾ ਗੌਤਮ ਨਾਮ ਅਗਿਆਨ ਮਹਾਨ ਕੋ ਪਾਏ ਬੰਧਾਨ ਸਦੀਵ ਚੁਰੂ, ਅਤੇ ਇਸ ਤਰ੍ਹਾਂ ਹੁਣ ਗੋ ਪਦ ਦਾ ਅਰਥ ਕਰਦੇ ਆ ਪਹਿਲਾਂ ਵੀ ਇਸ ਤਰ੍ਹਾਂ ਗੋ ਨਾਮ ਹੈ ਤਮ ਨਾਮ ਹਨੇਰੇ ਦਾ ਹੈ, ਹਨੇਰੇ ਦਾ ਅਰਥ ਹੈ ਅਗਿਆਨ, ਅਤੇ ਇਸ ਅਗਿਆਨ ਜਿਸ ਨੂੰ ਪਾ ਕਰਕੇ ਜੀਵ ਬੰਧਨਾਂ ਦੇ ਵਿੱਚ ਬੱਝਾ ਹੋਇਆ ਨਿਤ ਝੂਰਦਾ ਹੈ, ਅਗਿਆਨਤਾ ਦੇ ਵਿੱਚ ਫਸਿਆ ਹੋਇਆ, ਪਰਮੇਸ਼ਰ ਦੇ ਜੀਵ ਦੇ ਈਸ ਵਿੱਚ ਇਹ ਭਰਮ ਹੈ, ਅਗਿਆਨਤਾ ਰੂਪੀ ਭਰਮ, ਜਿਹਦੇ ਕਰਕੇ ਇਹ ਕਹੋ ਕਬੀਰ ਹੋ ਰਾਮ ਕੀ ਅੰਸ਼ ਦਾ ਭੇਦ ਨਹੀਂ ਸਮਝਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਨਹੀਂ ਜਾਣ ਸਕਦਾ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਬਚਨ ਫਰਮਾਉਂਦੇ ਹਨ ਕਿ ਮਾਤਵੇ ਕਿਆ ਕਹੀਏ ਭ੍ਰਮ ਐਸਾ, ਕਿਹਨੂੰ ਕਹੀਦਾ ਭ੍ਰਮ, ਜੈਸਾ ਮਾਨੀਐ ਹੋਏ ਨਾ ਤੈਸਾ, ਜੈਸਾ ਮੰਨ ਲੈਣਾ ਪਰ ਵੈਸਾ ਨਾ ਹੋਣਾ, ਉਹਦਾ ਨਾਮ ਭਰਮ ਹੈ। ਅਤੇ ਮਹਾਰਾਜ ਜੀ ਨੇ ਗੁਰਬਾਣੀ 'ਚ ਬਚਨ ਕਹੇ ਆ, ਜਬ ਲਗ ਮਿਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ। ਜਦ ਤੱਕ ਫਿਰ ਉਹ ਭਰਮ ਅਗਿਆਨਤਾ ਰੂਪੀ ਭਰਮ ਮਿਟਦਾ ਨਹੀਂ ਆ, ਤਦ ਤੱਕ ਫਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਕਰਕੇ ਭਰਮ ਹੈ ਕਿ ਮੈਂ ਹੋਰ ਹਾਂ, ਰੱਬ ਹੋਰ ਹੈ, ਜੀਵ ਦੇ ਈਸ ਦਾ ਭੇਦ ਨਹੀਂ ਸਮਝਦਾ, ਕਹੋ ਕਬੀਰ ਹੋ ਰਾਮ ਕੀ ਅੰਸ਼ ਮਨ ਤੂੰ ਜੋਤ ਸਰੂਪ ਹੈ ਦਾ ਭੇਦ ਸਮਝਦਾ ਨਹੀਂ, ਕਿ ਇਹ ਜੋਤ ਰੂਪ ਹੀ ਹਾਂ, ਉਹਦੇ ਵਿੱਚੋਂ ਹੀ ਪ੍ਰਗਟ ਹੋਈ ਇਹ ਬੂੰਦ ਜੀਵ ਰੂਪ ਆਤਮਾ ਹੈ। ਅਗਿਆਨਤਾ ਦਾ ਭੇਦ ਹੋ ਅਗਿਆਨਤਾ ਹੋਣ ਕਰਕੇ ਉਹ ਅਗਿਆਨਤਾ ਵਿੱਚ ਫਸਿਆ ਹੋਇਆ ਜੀਵ ਫਿਰ ਨਿਤ ਝੂਰਦਾ ਰਹਿੰਦਾ ਹੈ। ਸੋ ਵਾਹਿਗੁਰੂ ਦਾ ਜਿਹੜਾ ਗੁਰੂ ਦਾ ਗੋਪਦ ਹੈ, ਇਹਨੂੰ ਅਗਿਆਨਤਾ ਆਖ ਰਹੇ ਵੀ ਅਗਿਆਨਤਾ ਜੋ ਹੈ
ਦੇਹ ਅਨੇਕ ਧਰੇ ਜਨਮੇ,
ਅਤੇ ਇਸ ਤਰ੍ਹਾਂ ਇਹਦੇ ਕਰਕੇ ਅਨੇਕ ਦੇਹਾਂ ਧਾਰਨੀਆਂ ਪੈਂਦੀਆਂ, ਵਾਰ ਵਾਰ ਜੰਮਣ ਦਾ ਕਾਰਨ ਵੀ ਅਗਿਆਨਤਾ ਹੀ ਹੈ।
ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ,
ਇਸ ਤਰ੍ਹਾਂ ਮ੍ਰਿਤ ਭਾਵ ਮ੍ਰਿਤੂ ਕਾਲ ਵਿੱਚ ਪੈਣਾ ਪੈਂਦਾ, ਜਨਮ ਮਰਨ ਦੇ ਸੰਕਟ ਵਿੱਚ ਪੈਣਾ ਪੈਂਦਾ ਹੈ। ਇਸ ਤੋਂ ਇਹ ਗੱਲ ਸ਼ੁਰੂ ਆਰੰਭ ਹੁੰਦੀ ਹੈ, ਭਾਵ ਜੰਮਣ ਅਤੇ ਮਰਨ ਦੇ ਗੇੜ ਵਿੱਚ ਫਿਰ ਜੀਵ ਪੈ ਜਾਂਦਾ ਹੈ, ਉਸਦਾ ਕਾਰਨ ਵੀ ਅਗਿਆਨ ਹੀ ਹੈ।
ਸੋ ਤਤਕਾਲ ਬਲੀਨ ਕਰੇ ਹੋਏ,
ਇਸ ਤਰ੍ਹਾਂ ਫਿਰ ਤਤਕਾਲ ਹੀ ਜਿਹੜਾ ਉਸ ਅਗਿਆਨਤਾ ਨੂੰ ਬਲੀਨ ਕਰ ਦੇਵੇ, ਨਾਸ਼ ਕਰ ਦੇਵੇ।
ਜਾਤ ਪ੍ਰਕਾਸ਼ ਕਹੇ ਇਸਰੂ,
ਅਤੇ ਇਸ ਤਰ੍ਹਾਂ ਫਿਰ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਮੀਟ ਦੇਵੇ ਅਤੇ ਗਿਆਨ ਰੂਪੀ ਪ੍ਰਕਾਸ਼ ਜਿਹੜਾ ਬਖਸ਼ਿਸ਼ ਕਰ ਦੇਵੇ, ਇਹ ਰੂਪ ਪਦ ਦਾ ਅਰਥ ਹੈ। ਭਾਵ ਗੁਰੂ ਗੋ ਨਾਮ ਹਨੇਰੇ ਦਾ ਅਗਿਆਨਤਾ ਦਾ ਅਤੇ ਰੂਹ ਨਾਮ ਪ੍ਰਕਾਸ਼ ਦਾ ਹੈ, ਜੋ ਅਗਿਆਨਤਾ ਰੂਪੀ ਹਨੇਰੇ ਨੂੰ ਮੇਟ ਦੇਵੇ। ਅਗਿਆਨ ਜਿਹਦੇ ਕਰਕੇ ਜਨਮ ਮਰਨ ਦਾ ਸੰਕਟ ਪੈ ਰਿਹਾ ਹੈ, ਉਸ ਨੂੰ ਮੇਟ ਕੇ ਗਿਆਨ ਬਖਸ਼ ਦੇਵੇ। ਹਰ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਅਤੇ ਉਹ ਹੈ ਰੂਪ ਪਦ ਦਾ ਅਰਥ ਹੈ ਪ੍ਰਕਾਸ਼, ਜੋ ਗਿਆਨਤਾ ਨੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਰੂਪੀ ਪ੍ਰਕਾਸ਼ ਬਖਸ਼ ਦੇਵੇ। ਨਾਮ ਉਸ ਅਰਥ ਦਾ, ਗੁਰੂ ਪਦ ਦਾ ਇਹ ਅਰਥ ਹੈ।
ਸੋ ਤਤਕਾਲ ਬਲੀਨ ਕਰੇ ਹੋਏ,
ਇਸ ਤਰ੍ਹਾਂ ਤਤਕਾਲ ਹੀ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰ ਦੇਵੇ।
ਜਾਤ ਪ੍ਰਕਾਸ਼ ਕਹੇ ਇਸਰੂ,
ਅਤੇ ਇਸ ਤਰ੍ਹਾਂ ਇਸ ਦਾ ਜਾਤ ਪ੍ਰਸਦਾ ਜਿਹੜਾ ਹਨੇਰੇ 'ਚੋਂ ਕੱਢ ਕੇ, ਅਗਿਆਨਤਾ ਦੇ ਹਨੇਰੇ 'ਚੋਂ ਕੱਢ ਕੇ ਅਤੇ ਜਿਹੜਾ ਪ੍ਰਕਾਸ਼ ਬਖਸ਼ ਦੇਵੇ, ਗਿਆਨ ਭਾਵ ਬਖਸ਼ ਦੇਵੇ, ਉਸਦਾ ਰੂਪਤ ਦਾ ਇਹ ਅਰਥ ਦੱਸ ਰਹੇ ਨੇ।
ਜੋ ਅਸਚਰਜ ਮਹਾਂ ਬਿਸਮਾਵਤ,
ਅਤੇ ਜੋ ਅਚਰਜ ਹੈ, ਮਹਾਂ ਬਿਸਮ ਰੂਪ ਹੈ, ਬਿਸਮਾਦ ਰੂਪ ਹੈ, ਜੋ
ਤਾਹੀਂ ਕਹੋ ਮੁਖ ਵਾਹਿਗੁਰੂ।
ਅਤੇ ਇਸ ਤਰ੍ਹਾਂ ਅਚਰਜ ਰੂਪ ਵਾਹ ਨਾਮ ਦਾ ਜਿਹੜਾ ਅਰਥ ਕਰ ਰਿਹਾ ਨਾ, ਵਾਹ ਦਾ ਅਰਥ, ਵਾਹ ਵਾਹਿਗੁਰੂ ਪਦ ਦਾ ਅਰਥ ਕਰ ਰਹੇ ਨੇ, ਅਤੇ ਵਾਹ ਦਾ ਅਰਥ ਹੈ ਅਚਰਜ, ਬਿਸਮਾਦ ਰੂਪ ਜਿਹੜਾ ਹੈ, ਹੈਰਾਨੀ ਭਰਿਆ ਅਚਰਜ ਜਿਹੜਾ ਸਰੂਪ ਹੈ। ਜਿਸ ਤਰ੍ਹਾਂ ਵਾਹ ਦਾ ਅਰਥ ਹੈ ਅਚਰਜ, ਹੈਰਾਨੀ, ਵਾਹ, ਕਿਸੇ ਅਚਰਜ ਭਰੇ ਕੌਤਕ ਨੂੰ ਵੇਖ ਕੇ ਮੁੱਖ 'ਚੋਂ ਜਿਹੜਾ ਵਾਹ ਨਿਕਲਦਾ, ਵੀ ਵਾਹ ਕਰਤੇ ਤੂੰ ਵਾਹ ਹੈ। ਇਸ ਤਰ੍ਹਾਂ ਵਾਹ ਨਾਮ ਅਚਰਜ ਸਰੂ ਅਰਥ ਹੈ ਅਚਰਜ ਦਾ, ਬਿਸਮਾਰ ਦਾ, ਜੋ ਪ੍ਰਕਾਸ਼ ਰੂਪ ਬਿਸਮਾਸ ਦਾ ਬਖਸ਼ ਦੇਵੇ। ਉਹ ਜਿਹਦਾ ਪ੍ਰਕਾਸ਼ ਹੈ ਨਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਰੂਪ ਪ੍ਰਕਾਸ਼, ਉਹ ਐਸਾ ਜਿਸ ਨੂੰ ਵੀ ਪ੍ਰਾਪਤ ਹੋਇਆ ਹੈ ਉਹ ਬਿਸਮਾਦ ਰੂਪ ਹੋ ਜਾਂਦਾ ਹੈ, ਭਾਵ ਅਚਰਜ ਹੈ। ਕਹਿਣ ਕਥਨ ਤੋਂ ਬਾਹਰ ਜਿਹੜਾ ਅਚਰਜ ਸਰੂਪ ਹੈ ਇਹ ਵਾਹ ਪਦ ਦਾ ਅਰਥ ਹੈ। ਇਸ ਕਰਕੇ ਮਹਾਰਾਜ ਜੀ ਆਖ ਰਹੇ ਆ, ਤਾਹੇ ਕੋ ਮੁਖ ਵਾਹਿਗੁਰੂ, ਇਸ ਕਰਕੇ ਤਾਹੇ ਮੁਖ ਦੇ ਵਿੱਚੋਂ ਤੁਸੀਂ ਵਾਹਿਗੁਰੂ ਕਹੋ। ਅਤੇ ਗੋ ਨਾਮ ਹੈ ਅਗਿਆਨਤਾ ਦਾ, ਰੂਹ ਨਾਮ ਹੈ ਪ੍ਰਕਾਸ਼ ਦਾ, ਜੋ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਨੂੰ ਕੱਢ ਕੇ ਪ੍ਰਕਾਸ਼ ਰੂਪ ਬਖਸ਼ ਦੇਵੇ, ਉਸ ਦਾ ਨਾਮ ਹੈ ਗੁਰੂ। ਵਾਹ ਨਾਮ ਅਚਰਜ ਦਾ ਹੈ। ਔਰ ਇਸ ਤਰ੍ਹਾਂ ਫਿਰ ਮੁਖ ਤੋਂ ਵਿੱਚੋਂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਗੁਰੂ ਸ਼ਬਦ ਨੂੰ ਕਹਿਣਾ ਕਰੋ।
ਜੋ ਜੜ ਜਾਤ ਬਿਥਾਰ ਮਹਾ,
ਇਸ ਤਰ੍ਹਾਂ ਜੋੜ ਜੜ ਜਾਤ ਬਿਥਾਰ ਮਹਾ, ਜੋ ਜੜ ਰੂਪ ਹੈ ਨਾ, ਜੜ ਰੂਪ ਇੱਕ ਚੇਤਨ ਹੈ ਤਾਂ ਇੱਕ ਜੜ ਹੈ। ਚੇਤਨ ਹੈ ਜਦੋਂ ਜੀਵਨ ਸੱਤਾ ਹੈ, ਜੜ ਰੂਪ ਜਿਵੇਂ ਜੜ ਰੂਪ ਚੀਜ਼ਾਂ ਜਿਹਨੂੰ ਡੈੱਡ ਕਹਿ ਲਓ, ਜਿਵੇਂ ਜੜ ਹੋਈਆਂ ਚੀਜ਼ਾਂ, ਉਹਨਾਂ ਵਿੱਚ ਜਾਨ ਨਹੀਂ, ਸੱਤਾ ਨਹੀਂ ਹੈ। ਔਰ ਇਸ ਤਰ੍ਹਾਂ ਜਿਹੜੀ ਬਿਧੀ ਰੂਪ ਵਿੱਚ ਜਿਹੜੀ ਸਫੁਰਤੀ ਸੀ ਨਾ ਗਿਆਨ ਰੂਪੀ, ਉਹ ਜਿਹੜੀ ਜੜ ਰੂਪ ਹੈ।
ਦ੍ਰਿਸ਼ਟਮਾਨ ਬਿਜਿੱਤਰ ਅਨੇਕ ਫਰੂ,
ਅਤੇ ਇਸ ਤਰ੍ਹਾਂ ਉਹਨਾਂ ਵਿੱਚ ਸਫੁਰਤੀ ਲਿਆਉਣ ਵਾਲਾ, ਸਫੁਰਤੀ ਭਾਵ ਉਹ ਜੜ ਰੂਪ ਬੁੱਧੀ ਵਿੱਚ ਫਿਰ ਸਫੁਰਤੀ ਚੇਤਨ ਸੱਤਾ ਭਰਨ ਵਾਲਾ। ਜਿਸ ਤਰ੍ਹਾਂ ਬੰਦਾ ਡੈੱਡ ਹੋ ਜਾਂਦਾ ਹੈ, ਤੁਹਾਨੂੰ ਕੋਈ ਗਿਆਨ ਥੋੜ੍ਹਾ ਹੈ, ਕੁਝ ਪਤਾ ਥੋੜ੍ਹਾ ਹੈ, ਔਰ ਉਹਦੀ ਜੀਵਨ ਸੱਤਾ ਕਰਕੇ ਜਿਵੇਂ ਇਹ ਇਨਸਾਨ ਨੂੰ ਗਿਆਨ ਹੈ, ਜਿਵੇਂ ਮਹਾਰਾਜ ਗੁਰਬਾਣੀ 'ਚ ਬਚਨ ਕਰਦੇ, ਜਾਂ ਆਪਣੀ ਜੋਤ ਖਿੰਚਿਆ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ, ਜਦੋਂ ਆਪਣੀ ਉਹ ਜੀਵਨ ਸੱਤਾ ਆਪਣੀ ਜੋਤ ਖਿੱਚ ਲੈਂਦਾ ਹੈ ਇਸ ਬੋਡੀ ਵਿੱਚੋਂ, ਸਰੀਰ ਵਿੱਚੋਂ, ਅਤੇ ਇਹ ਬੋਡੀ ਜਿਹੜੀ ਹੈ, ਸਰੀਰ ਇਹ ਡੈੱਡ ਹੋ ਜਾਂਦਾ ਨਾ, ਇਸ ਕਰਕੇ ਉਹ ਜੜ ਰੂਪ ਜਿਹੜੀ ਇਹ ਬੁੱਧੀ ਵਿੱਚ ਸਫੁਰਤੀ ਲਿਆਉਣ ਵਾਲਾ ਭਾਵ, ਚੇਤਨ ਸੱਤਾ ਭਰਨ ਵਾਲਾ, ਗਿਆਨ ਭਰਨ ਵਾਲਾ, ਜਿਹਦੇ ਕਰਕੇ ਸਾਨੂੰ ਸਮਝ ਹੈ, ਗਿਆਨ ਆਉਂਦਾ ਹੈ, ਉਹ ਹੀ ਵਾਹਿਗੁਰੂ ਸਰੂਪ ਹੈ।
ਤਾਰ ਤਨਮੈ ਜਨਮੈ ਬਿਨਸੈ,
ਔਰ ਇਸ ਸਮੇਂ ਤਾਰ ਤਨਮੈ ਜਨਮੈ ਬਿਨਸੈ, ਅਤੇ ਇਸ ਤਰ੍ਹਾਂ ਜਿਹੜਾ ਜੰਮਣ ਮਰਨ ਦਾ ਜਿਹੜਾ ਗੇੜ ਹੈ ਨਾ, ਉਹਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਜੀ ਜਿਹੜੇ ਕੱਢਣ ਵਾਲੇ ਨੇ, ਜੋ ਜੜ ਨਾਮ, ਜੋ ਜੜ ਜਨਮ ਦਿੰਦਾ ਹੈ, ਅਤੇ ਜਿਹਦੇ ਕਰਕੇ ਫਿਰ ਮਨਸ ਮਰਨ ਹੁੰਦਾ ਹੈ।
ਜਿਸ ਆਸ਼ਰਤ ਪਾਸਤ ਬੀਚ ਪਰੂ,
ਅਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਉਹ ਜਨਮ ਦੇ ਵਿੱਚੋਂ, ਮਰਨ ਦੇ ਵਿੱਚੋਂ ਕੱਢਣ ਵਾਲੇ ਵੀ ਸਰੂਪ ਹਨ।
ਜੋ ਤਿਨ ਕੇ ਵਿਵਹਾਰ ਕਰਾਵਤ,
ਇਸ ਤਰ੍ਹਾਂ ਜੋ ਸਾਰੇ ਜੀਵਾਂ ਦੇ ਵਿੱਚ ਵਸ ਰਿਹਾ ਹੈ, ਸਾਰਿਆਂ ਨੂੰ ਵਿਵਹਾਰ ਇਤਿਆਦਿ ਕਰਾ ਰਿਹਾ ਹੈ।
ਨਾਮ ਕਹੇ ਇਸ ਚੇਤਨ ਰੂਪ,
ਇਸ ਤਰ੍ਹਾਂ ਇਸ ਦਾ ਰੂਪ ਪਦ ਦਾ ਵੀ ਅੱਗੇ ਇਹ ਅਰਥ ਹੋਰ ਅੱਗੇ ਰੂਪ ਪਦ ਦਾ ਅਰਥ ਕਰਦੇ ਹਨ, ਵੀ ਜੋ ਸਾਰਿਆਂ ਵਿੱਚ ਚੇਤਨ ਰੂਪ ਹੋ ਕਰਕੇ ਅਤੇ ਸਾਰਿਆਂ ਵਿੱਚ ਜਿਹੜਾ ਸਾਰਿਆਂ ਨੂੰ ਵਿਵਹਾਰ ਕਰ ਰਿਹਾ ਹੈ, ਜਿਵੇਂ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਵਨ ਹਾਰੋ ਜਾਨੇ, ਜਿਵੇਂ ਸਾਰਿਆਂ ਨੂੰ ਉਹ ਖਿਡਾ ਰਿਹਾ ਹੈ, ਉਹਦੀ ਜੀਵਨ ਉਹਦੀ ਹੀ ਚੇਤਨ ਸੱਤਾ ਹੈ।
ਜੋ ਅਸਚਰਜ ਮਹਾ ਬਿਸਮਾਵਤ,
ਔਰ ਇਸ ਤਰ੍ਹਾਂ ਫਿਰ ਵਾਹ ਪਦਾਰਥ ਕਰਦੇ ਹਨ, ਜੋ ਅਚਰਜ ਸਰੂਪ ਹੈ, ਬਿਸਮਾਦ ਜੋ ਸਰੂਪ ਹੈ, ਅਤੇ ਪ੍ਰਕਾਸ਼ ਰੂਪ ਜਿਹੜਾ ਬਿਸਮਾਦ ਰੂਪ ਬਖਸ਼ਣ ਵਾਲਾ ਹੈ, ਉਹਦਾ ਨਾਮ ਵਾਹ ਹੈ। ਇਸ ਕਰਕੇ ਵਾਹਿਗੁਰੂ ਗੁਰੂ ਸ਼ਬਦ ਹੈ, ਮੁਖ ਦੇ ਵਿੱਚੋਂ ਇਹ ਵਾਹਿਗੁਰੂ ਸ਼ਬਦ ਤੁਸੀਂ ਕਹਿਣਾ ਕਰੋ।
ਤਾਹੇ ਕਹੋ ਮੁਖ ਵਾਹਿਗੁਰੂ,
ਤਾਹੇ ਕੋ ਮੁਖ ਵਾਹਿਗੁਰੂ, ਇਹ ਹੈ ਨਾਮ ਵਾਹਿਗੁਰੂ, ਅਤੇ ਇਹ ਮੁਖ ਵਿੱਚੋਂ ਆਪ ਕਹਿਣਾ ਕਰੋ।
ਜੋ ਸਭ ਦੇਹਨ ਅੰਨ ਪਚਾਵਤ,
ਜੋ ਸਭ ਦੇਹਾਂ ਦੇ ਵਿੱਚ ਸਭ ਦੇਹਾਂ ਨੂੰ ਅੰਨ ਪਚਾਉਣ ਵਾਲਾ ਹੈ, ਭਾਵ ਆਹਾਰ ਦੇ ਕੇ ਪਾਲ ਰਿਹਾ ਹੈ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਜਿਸ ਮਾਂ ਦੇ ਪੇਟ ਵਿੱਚ ਬੱਚਾ ਜਦੋਂ ਪ੍ਰਵੇਸ਼ ਹੁੰਦਾ ਹੈ, ਉੱਥੇ ਮਾਂ ਦੇ ਉਧਰ ਵਿੱਚ ਵੀ ਉਸਨੂੰ ਆਹਾਰ ਦੇ ਕੇ ਜਿਹੜਾ ਪਾਲ ਰਿਹਾ ਹੈ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਵੀ ਤੂੰ ਸਮਰੱਥ ਹੈ, ਜਿੱਥੇ ਕੋਈ ਨਹੀਂ ਪਹੁੰਚ ਸਕਦਾ। ਅਸੀਂ ਜਦੋਂ ਬੱਚਾ ਬੋਰਨ ਹੁੰਦਾ, ਜਨਮ ਲੈਂਦਾ, ਉਦੋਂ ਦੀ ਪ੍ਰਤਪਾਲਣਾ ਕਰ ਸਕਦੇ, ਮਾਂ ਦੇ ਪੇਟ ਵਿੱਚ ਤਾਂ ਉਹੀ ਪ੍ਰਤਪਾਲਣਾ ਕਰ ਰਿਹਾ ਨਾ ਮਹਾਰਾਜ, ਅਤੇ ਐਸਾ ਉਹ ਪ੍ਰਤਪਾਲਕ ਹੈ। ਅਤੇ ਮਹਾਰਾਜ ਜੀ ਕਹਿੰਦੇ ਉਹ ਜਿਵੇਂ ਪਹਿਲੋਂ ਦੇ ਤੈ ਰਿਜਕ ਉਪਾਹਾ, ਪਿੱਛੋਂ ਦੇ ਤੈ ਜੰਤ ਉਪਾਹਾ, ਜਿਵੇਂ ਮਹਾਰਾਜ ਜੀ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਆ, ਵੀ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਆਹਾਰ ਦਾ ਪ੍ਰਬੰਧ ਕਰ ਦਿੰਦਾ ਹੈ, ਮਾਂ ਨੂੰ ਦੁੱਧ ਬੱਚੇ ਵਾਸਤੇ ਪਹਿਲਾਂ ਆ ਜਾਂਦਾ, ਜੇ ਬੱਚਾ ਜਨਮਿਆ ਨਹੀਂ ਆ, ਪਰ ਆਹਾਰ ਦਾ ਪ੍ਰਬੰਧ ਉਹ ਪਹਿਲਾਂ ਹੀ ਕਰ ਦਿੰਦਾ, ਐਸਾ ਸਮਰੱਥ ਹੈ ਜੋ ਸਭਨਾਂ ਨੂੰ ਅੰਨ ਪਹੁੰਚਾਉਣ ਵਾਲਾ।
ਪਾਵਤ ਪ੍ਰਾਣ ਆਧਾਰ ਤੁਰੂ,
ਇਸ ਤਰ੍ਹਾਂ ਇਹ ਜੋ ਪੰਜ ਤਰ੍ਹਾਂ ਦੇ ਪ੍ਰਾਣ ਕਹੇ ਗਏ ਆ, ਅਪਾਨ ਪ੍ਰਮਾਣ, ਇਹਨਾਂ ਦਾ ਵੀ ਆਧਾਰ ਭਾਵ ਪ੍ਰਾਣਾਂ ਦਾ ਵੀ ਜੋ ਆਧਾਰ ਰੂਪ ਹੈ ਵਾਹਿਗੁਰੂ ਪਰਮੇਸ਼ਰ।
ਬ੍ਰਿੰਦ ਰਕੀਕ ਅਚੇਤਨ ਜੇ,
ਇਸ ਤਰ੍ਹਾਂ ਜਿਹੜੇ ਇਹ ਜਿਹੜੀਆਂ ਸਾਡੇ ਕਰਮ ਇੰਦਰੇ, ਪੰਜ ਕਰਮ ਇੰਦਰੇ ਕਹੇ ਆ, ਪੰਜ ਗਿਆਨ ਇੰਦਰੇ ਕਹੇ ਆ, ਇਹਨਾਂ ਕਰਮ ਇੰਦਰਿਆਂ ਦਾ, ਗਿਆਨ ਇੰਦਰਿਆਂ ਦਾ ਇਸ ਤਰ੍ਹਾਂ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਵਿੱਚ ਵੀ ਚੇਤਨ ਸੱਤਾ ਭਰਨੇ ਵਾਲਾ ਹੈ ਜੋ
ਤਿਨਕੇ ਵਿਵਹਾਰ ਕਰੇ ਜੇ ਸ਼ੁਰੂ।
ਔਰ ਇਹ ਜਿਹੜੇ ਕਰਮ ਇੰਦਰੇ ਹੱਥ ਪੈਰ ਸਾਡੇ ਕਰਮ ਇੰਦਰੇ ਆ, ਅੱਖਾਂ ਕੰਨ ਸਾਡੇ ਇਹ ਗਿਆਨ ਇੰਦਰੇ ਆ, ਇਹ ਕਰਮ ਇੰਦਰੇ ਵੀ ਵਿਵਹਾਰ ਜਿਹੜੇ ਕਰ ਰਹੇ ਆ ਉਹਦੀ ਚੇਤਨ ਸੱਤਾ ਕਰਕੇ।
ਅੰਤਰ ਜੇ ਮਤ ਆਦਿਕ ਹੈ ਜੜ,
ਇਸ ਤਰ੍ਹਾਂ ਜਿਹੜੀ ਮਤ ਹੈ, ਮਤ ਜੜ ਰੂਪ ਇਸ ਨੂੰ ਕਹਿ ਰਹੇ ਆ, ਇਹ ਜੜ ਰੂਪ ਹੈ ਜੋ ਮਤ।
ਤੇ ਚਿਤ ਕੈ ਫੁਰਨਾ ਫੁਗੂ,
ਤੇ ਇਸ ਤਰ੍ਹਾਂ ਇਹਦੇ ਵਿੱਚ ਵੀ ਫੁਰਨੇ ਪੈਦਾ ਕਰਨ ਵਾਲਾ, ਫੁਰਨੇ ਇਹਨੂੰ ਸੋਚਣ ਦੀ ਤਾਕਤ ਦੇਣ ਵਾਲਾ ਭਾਵ ਜੀਵਨ ਸੱਤਾ ਹੈ। ਜੀਵਨ ਦੇ ਹਰ ਪਹਿਲੂ ਵਿੱਚ ਉਸ ਦੀ ਰੌਂ ਹੈ, ਜਿਵੇਂ ਫੁੱਲ ਵਿੱਚ ਖੁਸ਼ਬੂ ਹੈ ਤਾਂ ਉਹ ਉਹਦੀ ਹੈ, ਉਹਦੇ ਕਰਕੇ ਹੈ। ਜੇ ਸਾਡੇ ਨੇਤਰਾਂ ਵਿੱਚ ਜੋਤ ਹੈ, ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਤੁਰ ਰਹੇ ਹਾਂ, ਭਾਵ ਜੀਵਨ ਸੱਤਾ ਉਹਦੀ ਹੈ। ਹਰੇਕ ਕਰਮ ਇੰਦਰੇ ਗਿਆਨ ਇੰਦਰੇ ਵਿੱਚ, ਨੇਤਰਾਂ ਵਿੱਚ ਕੰਨਾਂ ਸੁਣਨ ਦੀ ਸ਼ਕਤੀ, ਨੇਤਰਾਂ 'ਚ ਵੇਖਣ ਦੀ, ਮੂੰਹ 'ਚੋਂ ਬੋਲਣ ਦੀ, ਇਸ ਕਰਕੇ ਬੁੱਧੀ ਵਿੱਚ ਸੋਚਣ ਦੀ ਜਿਹੜੀ ਸ਼ਕਤੀ ਹੈ, ਇਸ ਕਰਕੇ ਉਹਦੀ ਹੀ ਹੈ ਜੀਵਨ ਸੱਤਾ।
ਜੋ ਅਸਚਰਜ ਮਹਾ ਬਿਸਮਾਵਤ,
ਇਸ ਤਰ੍ਹਾਂ ਜੋ ਅਚਰਜ ਸਰੂਪ ਹੈ ਵਾਹ ਨਾਮ ਦਾ, ਫਿਰ ਇੱਥੇ ਅਰਥ ਕਰਦੇ ਆ ਵਾਹ ਨਾਮ ਹੈ, ਵਾਹ ਨਾਮ ਹੈ ਅਚਰਜ ਦਾ, ਬਿਸਮਾਦ ਦਾ, ਇਹ ਅਰਥ ਕਰ ਰਹੇ ਹਨ।
ਤਾਹੀਂ ਕਹੋ ਮੁਖ ਵਾਹਿਗੁਰੂ,
ਇਸ ਕਰਕੇ ਐਸਾ ਜੋ ਅਚਰਜ ਸਰੂਪ ਹੈ ਵਾਹਿਗੁਰੂ, ਉਸ ਦਾ ਮੁਖ ਜੋ ਨਾਮ ਸਭ ਲੈਣਾ ਕਰੋ, ਵਾਹਿਗੁਰੂ ਨਾਮ ਸਭ ਜਪਣਾ ਕਰੋ।
ਅਸੀਸ ਸਹੰਸ ਅਸੀਸ ਅਨੈਨਨ,
ਇਸ ਤਰ੍ਹਾਂ ਕਿ ਹੋਰ ਵਾਹਿਗੁਰੂ ਪਦ ਦਾ ਵਿਸਥਾਰ ਕਰ ਰਹੇ ਨੇ ਕਿ ਜੋ ਵਾਹਿਗੁਰੂ ਪਰਮੇਸ਼ਰ ਹੈ, ਵਾਹਿਗੁਰੂ ਗੁਰੂ ਸ਼ਬਦ ਹੈ, ਉਹ ਵਾਹਿਗੁਰੂ ਐਸਾ ਹੈ ਜਿਹੜਾ ਇਸ ਤਰ੍ਹਾਂ ਜਿਹਦੇ ਹਜ਼ਾਰਾਂ ਹੀ ਸੀਸ ਨੇ ਪਰ ਉਹ ਬਿਨਾਂ ਸੀਸ ਤੋਂ ਹੈ, ਜਿਹਦੇ ਹਜ਼ਾਰਾਂ ਹੀ ਨੈਣ ਨੇ ਪਰ ਬਿਨਾਂ ਨੈਣਾਂ ਤੋਂ ਹੈ। ਸਹਿਸਤਵ ਨੈਣ ਨਨ ਨੈਣ ਹਹੇ ਤੋਹੇ ਕਉ,
ਅਨੈਨ ਸੁਨੈਨ ਸਹੰਸਰ ਹੀ ਰੂ ਤਰੂ,
ਅਤੇ ਇਸ ਤਰ੍ਹਾਂ ਹਜ਼ਾਰਾਂ ਜਿਹਦੇ ਨੈਣ ਨੇ ਪਰ ਉਹ ਬਿਨਾਂ ਨੈਣਾਂ ਤੋਂ ਵੀ ਹੈ, ਇਹ ਤਰ੍ਹਾਂ ਹਜ਼ਾਰਾਂ ਹੀ ਉਹਦੇ ਰੂਪ ਨੇ ਪਰ ਬਿਨਾਂ ਰੂਪ ਤੋਂ ਵੀ ਹੈ।
ਕਰਾਣ ਸਹੰਸਰ ਅਪਰਾਣ ਅਸ਼ਰੋਣਤ,
ਇਸ ਤਰ੍ਹਾਂ ਉਹ ਉਸ ਦੇ ਜਿਵੇਂ ਅਸਰੋਣ ਲੱਖਾਂ ਹੀ ਉਸ ਦੇ ਵਾ, ਹਜ਼ਾਰਾਂ ਹੀ ਕੰਨ ਨੇ ਪਰ ਬਿਨਾਂ ਕੰਨਾਂ ਤੋਂ ਵੀ ਹੈ।
ਸ਼ਰੋਣ ਸਹੰਸਰ ਤੇ ਸ਼ਰੋਣ ਕਰੂ,
ਅਤੇ ਉਹ ਸਰੋਣ ਨੇ ਉਸ ਦੇ ਕੰਨਾਂ ਦੁਆਰਾ, ਹਜ਼ਾਰ ਹੀ ਉਸ ਦੇ ਮੰਨ ਲਓ ਕੰਨ ਨੇ, ਸੁਣਨ ਦੀ ਸ਼ਕਤੀ ਹੈ ਪਰ ਬਿਨਾਂ ਸੁਣਨ ਤੋਂ ਵੀ ਹੈ ਉਹ।
ਪਾਣ ਸਹੰਸਰ ਅਪਾਣ ਅਪਾਦ,
ਅਤੇ ਇਸ ਤਰ੍ਹਾਂ ਉਹ ਜਿਸ ਤਰ੍ਹਾਂ ਹਜ਼ਾਰਾਂ ਹੀ ਉਸਦੇ ਹੱਥ ਹਨ ਪਰ ਬਿਨਾਂ ਹੱਥਾਂ ਤੋਂ ਵੀ ਉਹ ਹੈ। ਕਹਿਣ ਤੋਂ ਭਾਵ ਉਹਦਾ ਨਿਰੰਕਾਰ, ਉਹਦਾ ਸਰਗੁਣ ਅਤੇ ਨਿਰਗੁਣ ਸਰੂਪ, ਜਿੱਥੇ ਉਹਦਾ ਸਰਗੁਣ ਸਰੂਪ ਹੈ ਉੱਥੇ ਸਾਰੀ ਸ੍ਰਿਸ਼ਟੀ ਦਾ ਇਹ ਵਿਖਾਵਾ ਪਿਆ ਦਿਸਦਾ ਹੈ, ਸਭ ਅੱਖਾਂ ਦੇ ਨਾਲ ਦਿਸ ਰਿਹਾ ਸਰੂਪ ਹੈ, ਇੱਕ ਮੂਰਤ ਹੈ, ਇੱਕ ਪਿਕਚਰ ਦਿਖਦੀ ਆ, ਪਰ ਜਿੱਥੇ ਉਹ ਨਿਰੰਕਾਰ ਸਰੂਪ ਹੈ, ਨਿਰਗੁਣ ਸਰੂਪ ਹੈ, ਉੱਥੇ ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਜਿਵੇਂ ਦਸ਼ਮੇਸ਼ ਪਿਤਾ ਜੀ ਵਚਨ ਕਰਦੇ ਆ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜੇਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨਭਉ ਪ੍ਰਕਾਸ਼ ਅੰਮਿਤੋਜ ਕਹਿਜੈ। ਇਸ ਤਰ੍ਹਾਂ ਉਹਦਾ ਇਹ ਨਿਰਗੁਣ ਸਰੂਪ ਹੈ, ਜਿੱਥੇ ਕੋਈ ਰੂਪ ਨਹੀਂ, ਕੋਈ ਰੰਗ ਨਹੀਂ ਹੈ ਉਸਦਾ, ਤਤ ਹੈ ਨਾ ਮਤ ਹੈ, ਜਿੱਥੇ ਸਰੂਪ ਮਹਾਰਾਜ ਨੇ ਕਥਨ ਕੀਤਾ ਹੈ।
ਸਪਾਦ ਸਹੰਸਰ ਅਨੂਪ,
ਅਤੇ ਇਸ ਤਰ੍ਹਾਂ ਉਸ ਦੇ ਜਿਵੇਂ ਸਰਗਨ ਸਰੂਪ ਵਿੱਚ ਹਜ਼ਾਰਾਂ ਹੀ ਮੰਨ ਲਓ ਉਸ ਦੇ ਪੈਰ ਹਨ, ਅਤੇ ਉਹ ਬਿਨਾਂ ਪੈਰਾਂ ਤੋਂ ਵੀ ਹੈ।
ਜੋ ਅਸਚਰਜ ਮਹਾ ਬਿਸਮਾਵਤ,
ਇਸ ਤਰ੍ਹਾਂ ਜੋ ਅਚਰਜ ਸਰੂਪ ਹੈ, ਅਚਰਜ ਵਾਹ ਨਾਮ ਪਦ ਦਾ ਫਿਰ ਅਰਥ ਕਰਦੇ ਆ, ਵਾਹ ਨਾਮ ਹੈ ਅਚਰਜਤਾ ਦਾ, ਬਿਸਮਾਤਾ ਦਾ।
ਤਾਹੀਂ ਕਹੋ ਮੁਖ ਵਾਹਿਗੁਰੂ,
ਇਸ ਕਰਕੇ ਐਸੇ ਵਾਹਿਗੁਰੂ ਦਾ ਨਾਮ ਮੁਖ ਵਿੱਚੋਂ ਸਾਰੇ ਕਹਿਣਾ ਕਰੋ, ਜਪਣਾ ਕਰੋ।
ਤ੍ਰਾਸਤ ਹੈ ਜਿਸ ਤੇ ਮ੍ਰਿਤ ਦੌਰਤ,
ਤੇ ਆਖ ਰਹੇ ਨੇ ਜਿਸ ਤੋਂ ਮ੍ਰਿਤੂ ਵੀ ਦੌੜਦੀ ਹੈ, ਡਰਦੀ ਹੈ, ਉਸ ਵਾਹਿਗੁਰੂ ਸਰੂਪ ਤੋਂ, ਜਿਸ ਤੋਂ ਮ੍ਰਿਤੂ ਵੀ ਭੈ ਭੀਤ ਹੁੰਦੀ ਹੈ।
ਲੋੜਤ ਜੀਵਨ ਅੰਤਕਾਰ ਕਰੂ,
ਪਰ ਫਿਰ ਉਹ ਜੀਵਾਂ ਨੂੰ ਲੋੜਦੀ ਵੀ ਹੈ, ਭਾਵ ਜੀਵਨ ਦਾ ਅੰਤ ਕਰਨ ਵਾਲੀ ਵੀ ਬਣਦੀ ਹੈ।
ਤਰਾਸ ਤਰਾ ਤਰ ਕੋ ਤ੍ਰਿਤ ਧਾਰ ਤੋ,
ਇਸ ਤਰ੍ਹਾਂ ਜਿਵੇਂ ਤਰਾ ਤਰ ਧਰਤੀ ਜਿਹੜੀ ਹੈ, ਇਹ ਵੀ ਉਸਦੇ ਭੈ ਵਿੱਚ ਡਰ ਵਿੱਚ ਹੈ, ਪਰਬਤ ਰੂਪਾਂ ਨੂੰ ਧਾਰਨ ਕਰਦੀ ਹੈ, ਉਹਦੇ ਭੈ ਵਿੱਚ ਹੈ।
ਤਰਾਸ ਤਪੌਣ ਤਰਲੋਕ ਤੁਰੂ,
ਇਸ ਤਰ੍ਹਾਂ ਇਹ ਪੌਣ ਜਿਹੜੀ ਹਵਾ ਵੀ ਹੈ, ਇਹ ਵੀ ਉਹਦੇ ਭੈ ਵਿੱਚ ਹੈ, ਔਰ ਇਸ ਤਰ੍ਹਾਂ ਤਿੰਨਾਂ ਲੋਕਾਂ ਦੇ ਵਿੱਚ ਇਹ ਗਮਨ ਕਰਨ ਵਾਲੀ, ਇਹ ਵੀ ਉਹਦੇ ਹੁਕਮ ਵਿੱਚ ਭੈ ਵਿੱਚ ਹੈ।
ਤਰਾਸ ਤਰੇ ਨਭ ਸੂਰ ਜਗਾਉਣ,
ਅਤੇ ਇਸ ਤਰ੍ਹਾਂ ਜਿਹੜਾ ਸੂਰਜ ਹੈ ਨਾ, ਨਭ ਆਕਾਸ਼ ਵਿੱਚ, ਸਕਾਈ ਆਕਾਸ਼ ਵਿੱਚ ਉਹ ਗਾਉਣ ਕਰ ਰਿਹਾ ਹੈ ਅਤੇ ਪ੍ਰਕਾਸ਼ਮਾਨ ਹੋ ਰਿਹਾ, ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ। ਔਰ ਇਸ ਤਰ੍ਹਾਂ ਜਿਵੇਂ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਬਚਨ ਕੀਤੇ ਆ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ, ਚਲਤਨਾ ਅੰਤ, ਜਿਹੜੇ ਕਹਿੰਦੇ ਆ ਵੀ ਸਾਇੰਸ ਬੜੀ ਵੱਡੀ ਹੁੰਦੀ ਆ, ਅਤੇ ਉਹ ਕਹਿੰਦੇ ਪਹਿਲਾਂ ਸਾਇੰਸ ਕਹਿੰਦੀ ਹੁੰਦੀ ਸੀ ਵੀ ਇਹ ਧਰਤੀ ਜਿਹੜੀ ਨਾ, ਇਹ ਘੁੰਮਦੀ ਆ, ਸੂਰਜ ਦੇ ਦੁਆਲੇ ਘੁੰਮਦੀ ਆ, ਸੂਰਜ ਨੂੰ ਨਹੀਂ ਚਲਾਏ ਮਾਨ ਮੰਨਦੇ ਪਹਿਲਾਂ, ਅਤੇ ਹੁਣ ਇਹ ਕਹਿੰਦੇ ਆ ਵੀ ਹਾਂ ਸੂਰਜ ਵੀ ਤੁਰਦਾ। ਇੱਥੇ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਪਹਿਲਾਂ ਹੀ ਬਚਨ ਕਹੇ ਆ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ, ਭਾਵ ਗਤੀਸ਼ੀਲ ਆ ਵੀ, ਚੰਦ ਸੂਰਜ ਤਾਰੇ ਇਹ ਵੀ ਗਤੀਸ਼ੀਲ ਆ, ਗਤੀਮਾਨ ਨੇ ਵੀ। ਇਸ ਕਰਕੇ ਮਹਾਰਾਜ ਸਾਹਿਬ ਜੀ ਜੋ ਗੁਰਬਾਣੀ ਵਿੱਚ ਕਹਿ ਰਹੇ ਆ, ਸਾਇੰਸ 'ਤੇ ਇੱਕ ਛੋਟਾ ਜਿਹਾ ਬੱਚਾ ਜਿੰਨੀ ਕੁ ਸਮਝ ਆਉਂਦੀ ਉਨਾ ਕਥਨ ਗਿਆਨ ਹੈ। ਸੋ ਇੱਥੇ ਵੀ ਗਾਉਣ ਕਰਨ ਦੀ ਗੱਲ ਜਿਵੇਂ ਕਵੀ ਰਾਜ ਜੀ ਕਥਨ ਕਰ ਰਹੇ ਆ ਵੀ ਉਹ ਜਿਹੜਾ ਸੂਰਜ ਹੈ ਉਹ ਵੀ ਉਹਦੇ ਭੈ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਅਤੇ ਉਹ ਵੀ ਗਾਉਣ ਕਰ ਰਿਹਾ, ਗਤੀਮਾਨ ਹੈ, ਸਾਰਿਆਂ ਨੂੰ ਪ੍ਰਕਾਸ਼ ਵੰਡ ਰਿਹਾ, ਜੋ ਸੂਰਜ ਉਹ ਵੀ ਉਹਦੇ ਭੈ ਵਿੱਚ ਹੈ।
ਪ੍ਰਕਾਸ਼ਿਤ ਪਾਵਕ ਤਰਾਸ ਕਰੂ,
ਅਤੇ ਇਸ ਤਰ੍ਹਾਂ ਜਿਹੜੀ ਪਾਵਕ ਅਗਨੀ ਹੈ ਨਾ, ਉਹ ਵੀ ਉਹਦੇ ਭੈ ਵਿੱਚ ਹੈ।
ਜੋ ਅਸਚਰਜ ਮਹਾ ਬਿਸਮਾਵਤ,
ਇਸ ਤਰ੍ਹਾਂ ਫਿਰ ਵਾਹ ਪਦ ਦਾ ਅਰਥ ਕਰਦੇ ਹਨ, ਵਾਹ ਪਦ ਦਾ ਅਰਥ ਕਰਦੇ ਹਨ ਕਿ ਜੋ ਅਚਰਜ ਸਰੂਪ ਹੈ, ਬਿਸਮਾਲ ਸਰੂਪ ਹੈ,
ਤਾਹੀਂ ਕਹੋ ਮੁਖ ਵਾਹਿਗੁਰੂ,
ਅਤੇ ਉਸ ਤਾਹੇ ਦਾ ਨਾਮ ਹੈ ਵਾਹਿਗੁਰੂ, ਅਤੇ ਸਾਰੇ ਮੁਖ ਵਿੱਚੋਂ ਆਪ ਜੀ ਸਾਰੇ ਆਖ ਰਹੇ ਨੇ ਮਹਾਰਾਜ ਵਾਹਿਗੁਰੂ ਜਪਨਾ ਕਰੋ।
ਜੋ ਸਗਰੇ ਜਾਕੋ ਡਰ ਡਰਾਏ,
ਇਸ ਤਰ੍ਹਾਂ ਜੋ ਸਾਰੇ ਜੱਗ ਨੂੰ ਡਰ ਦੇਣ ਵਾਲਾ ਹੈ, ਜਿਸ ਦੇ ਡਰ ਵਿੱਚ ਸਾਰੀ ਸ੍ਰਿਸ਼ਟੀ ਹੈ, ਔਰ ਸਗਲ ਸ੍ਰਿਸ਼ਟੀ ਡਰ ਹੈ ਵਿਆਪੀ, ਜਿਵੇਂ ਗੁਰਬਾਣੀ 'ਚ ਮਹਾਰਾਜ ਕਥਨ ਕਰਦੇ ਆ, ਬਿਨ ਡਰ ਕਰਨੈ ਹਾਰਾ, ਸਗਲ ਸ੍ਰਿਸ਼ਟੀ ਡਰ ਹੈ ਵਿਆਪੀ, ਇਹ ਸਾਰੀ ਸ੍ਰਿਸ਼ਟੀ ਵੀ ਉਸ ਦੇ ਡਰ ਵਿੱਚ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਭੈ ਵਿੱਚ ਹੈ।
ਕਰੋੜ ਮਹਾ ਅਤ ਓਜ ਤੁਰੂ,
ਅਤੇ ਇਸ ਤਰ੍ਹਾਂ ਇਹ ਉਸਦਾ ਕਰੂਰ ਰੂਪ, ਮਹਾ ਅਤ ਓਜ ਰੂਪ ਦਾ ਇੱਥੇ ਕਥਨ ਕਰਦੇ ਆ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਇੱਕ ਉਹ ਉਧਰ ਉਗਰ ਰੂਪ ਵੀ ਹੈ, ਮਹਾ ਤੇਜ ਰੂਪ ਵੀ ਹੈ, ਬੀਰਸ ਸਰੂਪ ਵੀ ਉਹੀ ਹੈ।
ਜੋ ਸਭ ਕੋ ਉਪਜਾਵਤ ਹੈ,
ਜੋ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਉਪਜਾਵਤ ਪੈਦਾ ਕਰ ਰਿਹਾ ਹੈ ਸਭਨਾਂ ਨੂੰ,
ਪਰ ਭਾਰਤ ਫਿਰ ਬਿਨਾਂ ਸ਼ੁਕਰੂ,
ਅਤੇ ਫਿਰ ਉਹਨਾਂ ਦਾ ਵਿਨਾਸ਼ ਵੀ ਉਹ, ਉਹਨਾਂ ਦਾ ਨਾਸ਼ ਵੀ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਕਰ ਰਿਹਾ ਹੈ।
ਜੋ ਕਾਲ ਮਹਾ ਬਿਦਤੈ ਤਿਸੋ,
ਤੇ ਇਸ ਤਰ੍ਹਾਂ ਉਹ ਵਾਹਿਗੁਰੂ ਸਰੂਪ ਮਹਾਕਾਲ ਸਰੂਪ ਹੈ।
ਕਾਲ ਕੋ ਕਾਲ ਕਰੇ ਜੋ ਤੁਰੂ,
ਇਸ ਕਰਕੇ ਉਹ ਕਾਲ ਦਾ ਵੀ ਕਾਲ ਕਰਨੇ ਵਾਲਾ ਜਿਹੜਾ ਮਹਾਕਾਲ ਸਰੂਪ ਹੈ, ਉਸ ਦਾ ਇੱਥੇ ਕਥਨ ਕਰ ਰਹੇ ਆ। ਜਿਵੇਂ ਇੱਥੇ ਓਜ ਉਸ ਦਾ ਕਥਨ ਕੀਤਾ ਵੀ ਉਹ ਕਰੂਰ ਰੂਪ, ਮਹਾ ਉਗਰ ਰੂਪ ਵੀ ਹੈ, ਜਿਵੇਂ ਉਗਰ ਦੰਤੀ ਗੁਰਬਾਣੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦੀ ਹੈ। ਉਗਰ ਦੰਤੀ, ਉਗਰ ਭਾਵ ਉਹ ਉਗਰ ਸਰੂਪ, ਕਰੂਰ ਸਰੂਪ ਭਾਵ ਬੜਾ ਕਠੋਰ ਸਰੂਪ, ਅਤੇ ਇਸ ਤਰ੍ਹਾਂ ਦੰਤੀ ਦਾ ਅੰਤ ਹੈ ਕਰੂਰ ਦੰਦਾਂ ਵਾਲਾ, ਸੋ ਭਾਵ ਕਹਿਣ ਤੋਂ ਉਹਦਾ ਇੱਕ ਐਸਾ ਬੀਰ ਰੂਪ ਸਰੂਪ ਵੀ ਹੈ, ਦਾ ਉਹਦਾ ਐਸਾ ਮਹਾਕਾਲ ਸਰੂਪ ਵੀ ਹੈ, ਜਿਸ ਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਥਨ ਕੀਤਾ, ਜਿਵੇਂ ਮਹਾਰਾਜ ਜੀ ਉੱਥੇ ਫਰਮਾਉਂਦੇ ਆ ਵੀ ਉਹ ਐਸਾ ਵੀ ਹੈ, ਉਹ ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਏ, ਉਹ ਪਾਪੀਆਂ ਨੂੰ ਦੰਡ ਦੇਣ ਹਾਰਾ ਵੀ ਉਹ ਆਪ ਹੀ ਹੈ ਵਾਹਿਗੁਰੂ ਪਰਮੇਸ਼ੁਰ। ਜਿੱਥੇ ਹੁਣ ਦੰਡ ਦੇਣਾ ਹੈ ਉੱਥੇ ਫਿਰ ਉਹਦਾ ਸਰੂਪ ਇਸ ਤਰ੍ਹਾਂ ਉਹ ਉਗਰ ਸਰੂਪ ਹੋਵੇਗਾ, ਫਿਰ ਕਠੋਰ ਰੂਪ ਉਹ ਐਸਾ ਸਰੂਪ ਜੋ ਦੰਡ ਦੇਣ ਵਾਲਾ ਅਰ ਭਾਵ ਮਹਾਂ ਤੇਜ ਸਰੂਪ ਵੀਰ ਅਸੀ ਸਰੂਪ ਜਿਹਨੂੰ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵੇ ਸ੍ਰੀ ਜਾਪ ਸਾਹਿਬ ਜੀ ਆਪਾਂ ਪੜ੍ਹਦੇ ਹਾਂ, ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ। ਉਹ ਸਦਾ ਸੱਚ ਦਾ ਆਨੰਦ ਸੱਚ ਦਾ ਆਨੰਦ ਸਰੂਪ ਆ, ਅਤੇ ਉੱਥੇ ਸਤਰੰਗ ਪ੍ਰਣਾਸੀ ਸਤਰੂਆਂ ਦਾ ਨਾਸ ਕਰਨੇ ਹਾਰਾ ਵੀ ਉਹ ਆਪ ਹੀ ਹੈ, ਪਾਪੀ ਕੋ ਦੰਡ ਦੀਓ ਏ। ਇਸ ਕਰਕੇ ਇਹ ਉਸ ਦਾ ਸਰੂਪ ਹੈ ਜੋ ਕਾਲਣ ਕੋ ਕਾਲ ਮਹਾਂਕਾਲਣ ਕੋ ਕਾਲ ਹੈ, ਐਸਾ ਜੋ ਸਰੂਪ ਹੈ ਵਾਹਿਗੁਰੂ ਭਾਵ ਸਾਰੀ ਸ੍ਰਿਸ਼ਟੀ ਨੂੰ ਆਪ ਹੀ, ਕੋਈ ਹੋਰ ਵੱਖਰਾ ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ, ਉਹ ਆਪ ਹੀ ਪੈਦਾ ਕਰਨ ਵਾਲਾ ਆ ਅਤੇ ਆਪ ਹੀ ਸ੍ਰਿਸ਼ਟੀ ਨੂੰ ਪਾਲਣ ਹਾਰਾ, ਅਤੇ ਆਪ ਹੀ ਇਸ ਦਾ ਉਹ ਫਿਰ ਨਾਸ ਕਰਨੇ ਹਾਰਾ ਹੈ। ਜਿਵੇਂ ਮਹਾਰਾਜ ਗੁਰਬਾਣੀ ਦੇ ਵਿੱਚ ਬਚਨ ਕਰਦੇ ਆ ਕਿ ਉਹ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ, ਉਹ ਆਪ ਹੀ ਹੈ ਐਸਾ ਸਰੂਪ ਅਕਾਲ ਪੁਰਖ ਵਾਹਿਗੁਰੂ, ਅਤੇ ਕਾਲ ਦਾ ਵੀ ਕਾਲ ਕਰਨੇ ਵਾਲਾ ਜੋ ਮਹਾਂਕਾਲ ਹੈ। ਔਰ ਜਿਵੇਂ ਮਹਾਰਾਜ ਸ੍ਰੀ ਸਵਾਰ ਸ੍ਰੀ ਭਗਵਤੀ ਜੀ ਕਿ ਜਿਹਨੂੰ ਚੰਡੀ ਦੀ ਵਾਰ ਆਪਾਂ ਕਹਿੰਦੇ ਹਾਂ, ਉਸ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਵਚਨ ਕਰ ਰਹੇ ਆ ਵੀ ਤਹਿ ਹਮ ਅਨਕ ਤਪੱਸਿਆ ਸਾਧੀ ਮਹਾਂਕਾਲ ਕਾਲ ਕਾ ਅਰਾਧੀ, ਅਤੇ ਉੱਥੇ ਵੀ ਇਹੀ ਅਰਥ ਆ, ਉੱਥੇ ਉਹ ਕਾਲਕਾ ਦੇਵੀ ਦਾ ਅਰਥ ਨਹੀਂ ਆ, ਕਾਲੀ ਦੇਵੀ ਦਾ ਕੋਈ ਨਹੀਂ ਉੱਥੇ ਜ਼ਿਕਰ ਹੋ ਰਿਹਾ, ਮਹਾਂਕਾਲ ਕਾਲ ਮਹਾਂਕਾਲ ਕਾਲ ਕਾ ਅਰਾਧੀ, ਜੋ ਮਹਾਂਕਾਲ ਆ ਨਾ ਮਹਾਂਕਾਲ ਕਾਲ ਕਾ ਕਾਲ ਦਾ ਵੀ ਕਾਲ ਕਰਨ ਵਾਲਾ ਮਹਾਂਕਾਲ ਸਰੂਪ ਜਿਹਨੂੰ ਕਿਹਾ ਆ, ਕਾਲਕਾ ਦੇਵੀ ਨਹੀਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਾਂ ਵਾਲੇ ਉਹ ਇਹਦੇ ਅਰਥ ਦੱਸਿਆ ਕਰਦੇ ਵੀ ਮਹਾਂਕਾਲ ਮਹਾਂਕਾਲ ਕਾਲ ਕਾ ਕਾਲ ਦਾ ਵੀ ਕਾਲ ਕਰਨੇ ਵਾਲਾ, ਕਾਲ ਨਾਮ ਸਮੇਂ ਦਾ ਵੀ ਹੈ, ਭਾਵ ਉਹਨੇ ਸ੍ਰਿਸ਼ਟੀ ਪੈਦਾ ਕੀਤੀ ਆ, ਇਹ ਸਮਾਂ ਸ੍ਰਿਸ਼ਟੀ ਸਭ ਉਹਨੇ ਪੈਦਾ ਕੀਤੀ ਆ, ਉਹ ਸਾਰੀ ਸ੍ਰਿਸ਼ਟੀ ਦਾ ਵੀ ਨਾਸ ਕਰਨੇ ਵਾਲਾ, ਕਾਲ ਸਮੇਂ ਨੂੰ ਆਪਣੇ ਵਿੱਚ ਸਮਾ ਲੈਣ ਵਾਲਾ। ਜਿਵੇਂ ਚੌਪਈ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਜਬ ਆਕਰਖ ਕਰਤ ਹੁਕਮ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ, ਜਬ ਆਕਰਖ ਕਰਤ ਹੁਕਮ ਹੋ ਜਦੋਂ ਚਾਹੇ ਆਪਣੀ ਆਕਰਸ਼ਣ ਸ਼ਕਤੀ, ਜਿਵੇਂ ਚੁੰਬਕ ਹੁੰਦੀ ਨਾ ਜਾਂ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਹਰੇਕ ਵਸਤੂ ਨੂੰ, ਇਸੇ ਤਰ੍ਹਾਂ ਆਪਣੀ ਆਕਰਸ਼ਣ ਸ਼ਕਤੀ ਨਾਲ ਜਦੋਂ ਚਾਹੇ ਸ੍ਰਿਸ਼ਟੀ ਦਾ ਸਾਰਾ ਪਸਾਰਾ ਆਪਣੇ ਵਿੱਚ ਉਹ ਸਮਾ ਸਕਦਾ ਆ, ਸਭ ਸ੍ਰਿਸ਼ਟੀ ਨੂੰ ਲੈ ਕਰ ਸਕਦਾ ਹੈ, ਉਹ ਹਰਨ ਭਰਨ ਜਾਕਾ ਨੇਤਰ ਹੋਰ ਖਿਨ ਮਹਿ ਥਾਪ ਉਥਾਪਨ ਹਾਰਾ, ਖਿਨ ਵਿੱਚ ਥਾਪ ਦੇਣ ਵਾਲਾ ਅਤੇ ਖਿਨ ਵਿੱਚ ਇਹ ਸ੍ਰਿਸ਼ਟੀ ਨੂੰ ਨਾਸ ਕਰ ਦੇਵੇ, ਲੈ ਕਰ ਲਵੇ ਆਪਣੇ ਵਿੱਚ, ਜਬ ਆਕਰਖ ਕਰਦ ਹੋ ਕਬ ਹੋ ਤੁਮ ਮੈਂ ਮਿਲਦ ਦੇਹ ਦਰ ਸਭ ਹੋ, ਉਹਦੇ ਵਿੱਚ ਹੀ ਸਭ ਕੁਝ ਮਿਲ ਜਾਣਾ। ਇਸ ਤਰ੍ਹਾਂ ਉੱਥੇ ਫਿਰ ਉਹ ਮਹਾਂਕਾਲ ਸਰੂਪ ਆ, ਕਾਲ ਕਾ ਮਹਾਂਕਾਲ ਕਾਲ ਕਾ ਅਰਾਧੀ, ਜੋ ਮਹਾਂਕਾਲ ਸਰੂਪ ਕਾਲ ਦਾ ਵੀ ਕਾਲ ਕਾਲ ਕਾ ਕਾਲ ਦਾ ਵੀ ਕਾਲ ਕਰਨੇ ਵਾਲਾ, ਉਸਦੇ ਅਸੀਂ ਅਰਾਧੀ ਹੋਏ ਹਾਂ, ਉਸਦੇ ਵਾਹਿਗੁਰੂ ਸਰੂਪ ਅਕਾਲ ਪੁਰਖ ਨੂੰ ਕਹਿ ਰਹੇ ਆ। ਇਸ ਕਰਕੇ ਇੱਥੇ ਵੀ ਕਵੀਰਾਜ ਜੀ ਆਖ ਰਹੇ, ਅਸ ਕਾਲ ਮਹਾਂਬਿਰਤੈ ਤਿਸ ਕਾਲ ਕੋ ਕਾਲ ਕਰੇ ਜੋ ਤੁਰੂ, ਜੋ ਕਾਲ ਦਾ ਵੀ ਕਾਲ ਕਰਨੇ ਵਾਲਾ ਜੋ ਮਹਾਂਕਾਲ ਸਰੂਪ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ।
ਜੋ ਅਸਚਰਜ ਮਹਾਬਿਸਮਾਵਤੋ,
ਇਸ ਤਰ੍ਹਾਂ ਫਿਰ ਵਾਹੇ ਪਦ ਦਾ ਅਰਥ ਕਰਦੇ ਨੇ, ਵਾਹਿਗੁਰੂ ਸ਼ਬਦ ਦਾ ਅਰਥ ਕਰਦੇ ਨੇ, ਵਾਹ ਨਾਮ ਅਚਰਜਤਾ ਦਾ ਹੈ, ਬਿਸਮਾਲ ਰੂਪ ਹੈਰਾਨੀ ਰੂਪ, ਇਸਨੂੰ ਵੇਖ ਕੇ ਮੁੱਖ ਜੋ ਨਿਕਲਦਾ ਹੈ ਵਾਹ, ਉਹਦਾ ਕੌਤਕ ਵੇਖ ਕੇ ਉਹਦੀ ਕੋਈ ਲੀਲਾ ਵੇਖ ਕੇ, ਜਿੱਥੇ ਅਚਰਜ ਹੋਵੇ ਬਿਸਮਾਦ ਹੈਰਾਨੀ ਹੋਵੇ, ਇਹ ਵਾਹ ਨਾਮ ਅਚਰਜ ਬਿਸਮਾਦਤਾ ਦਾ ਹੈ।
ਤਾਹੀ ਕਹੋ ਮੁਖ ਵਾਹਿਗੁਰੂ,
ਇਸ ਕਰਕੇ ਇਸ ਪਦ ਦਾ ਅਰਥ ਹੋਇਆ ਵਾਹਿਗੁਰੂ, ਸਾਰੇ ਮੁਖ ਵਿੱਚੋਂ ਵਾਹਿਗੁਰੂ ਕਹਿਣਾ ਕਰੋ ਵੀ ਵਾਹਿਗੁਰੂ, ਗੁਰੂ ਤੂੰ ਵਾਹ ਹੈ, ਧਨ ਹੈ, ਅਚਰਜ ਸਰੂਪ ਹੈ ਤੂੰ,
ਵੇਦ ਅਵੇਦ ਨਿਰੰਤਰ ਅੰਤਰ।
ਇਸ ਤਰ੍ਹਾਂ ਆਖ ਰਹੇ ਨੇ ਵੀ ਉਹ ਵਾਹਿਗੁਰੂ ਐਸਾ ਹੈ ਜਿਸ ਦਾ ਵੇਦ ਵੀ ਅੰਤ ਨਹੀਂ ਮਿਟਾ ਸਕਦੇ, ਔਰ ਐਸਾ ਹੈ ਉਹ ਦੇਵੀਆਂ ਨਹੀਂ ਜਾਣੇ ਮਰਮ ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਐਸਾ ਜੋ ਸਰੂਪ ਹੈ ਬੇਅੰਤ ਸਰੂਪ, ਤੇ ਉਹ ਨਿਰੰਤਰ ਹੈ ਅੰਤਰ ਹੈ ਉਹ,
ਅੰਤਰੇ ਸੋ ਅਚਰਾਨ ਚਰੂ,
ਇਸ ਤਰ੍ਹਾਂ ਉਹ ਸਾਰਿਆਂ ਦੇ ਅੰਤਰੇ ਅੰਤਰ ਹੈ, ਉਹ ਸਾਰਿਆਂ ਦੇ ਅੰਤਰ ਭੀਤਰ ਵੀ ਵਸ ਰਿਹਾ ਹੈ, ਉਹ ਨਿਰੰਤਰ ਹੈ ਭਾਵ ਉਹ ਨਿਰੰਤਰ ਹੈ ਸਾਰੀ ਸ੍ਰਿਸ਼ਟੀ ਵਿੱਚ, ਉਹਦੀ ਚੇਤਨ ਸੱਤਾ ਹੋਣ ਕਰਕੇ ਜਿਵੇਂ ਕਿ ਬਚਨ ਕਥਨ ਕੀਤੇ ਵੀ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਇਹ ਸਾਰੀ ਸ੍ਰਿਸ਼ਟੀ ਭੈ ਧਰਤੀ ਜਿਵੇਂ ਕਹਿੰਦੇ ਘੁੰਮ ਰਹੀ ਹੈ, ਅਤੇ ਚੰਦ ਸੂਰਜ ਨੂੰ ਪਹਿਲਾਂ ਇੱਥੇ ਮੰਨਦੇ ਸੀ ਪਰ ਇਹ ਵੀ ਚਲਾਏ ਮਾਨ ਗਤੀਸ਼ੀਲ ਆ, ਇਸ ਕਰਕੇ ਉਹਦੀ ਜੀਵਨ ਸੱਤਾ ਦੀ ਗੱਲ ਕਰ ਰਹੇ ਹਨ।
ਬਿੰਬ ਸੋ ਏਕ ਅਨੇਕ ਅਬਿੰਬੋ,
ਤੇ ਇਸ ਤਰ੍ਹਾਂ ਉਹ ਏਕ ਰੂਪ ਤੋਂ ਹੁੰਦਾ ਹੋਇਆ ਅਨੇਕ ਸਰੂਪ ਵੀ ਹੈ, ਜਿਵੇਂ ਜਾਪ ਸਾਹਿਬ ਜੇ ਆਪਾਂ ਪੜ੍ਹਦੇ ਹਾਂ ਅਨੇਕ ਹੈ ਫਿਰ ਏਕ ਹੈ, ਉਹ ਜਿੱਥੇ ਨਿਰਗੁਣ ਸਰੂਪ ਹੈ ਉੱਥੇ ਇੱਕ ਸ਼ੁੱਧ ਸਰੂਪ ਹੈ, ਜਦੋਂ ਸਰਗੁਣ ਸਰੂਪ ਆਪਣਾ ਪ੍ਰਗਟ ਕਰ ਦਿੰਦਾ ਹੈ ਉੱਥੇ ਫਿਰ ਅਨੇਕ ਰੂਪ ਹੋ ਕੇ ਵਿੱਚ ਰਹਿਆ, ਅਨੇਕ ਹੈ ਫਿਰ ਏਕ ਹੈ, ਇੱਕ ਤੋਂ ਫਿਰ ਉਹ ਅਨੇਕ ਹੋਣ ਵਾਲਾ, ਅਨੇਕ ਤੋਂ ਫਿਰ ਇੱਕ ਹੋ ਜਾਣ ਵਾਲਾ ਐਸਾ ਸਰੂਪ ਹੈ।
ਅਲੰਬ ਬਿਨਾ ਸੋ ਅਲੰਬ ਕਰੂ,
ਤੇ ਇਸ ਤਰ੍ਹਾਂ ਉਹ ਅਲੰਬ ਬਿਨਾ ਜੋ ਅਲੰਬ ਕਰੂ, ਉਹ ਅਲੰਬ ਨਾਮ ਹੈ ਆਸਰੇ ਦਾ, ਉਹ ਆਸਰੇ ਤੋਂ ਬਿਨਾ ਹੈ, ਅਤੇ ਇਸ ਤਰ੍ਹਾਂ ਉਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਵੀ ਹੈ, ਵਾਹਿਗੁਰੂ ਆਪ ਉਹ ਆਸਰੇ ਤੋਂ ਬਿਨਾ ਹੈ, ਉਹਨੂੰ ਨਹੀਂ ਕਿਸੇ ਦਾ ਆਸਰਾ, ਉਹ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਸਹਿ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਤੋਂ, ਐਸਾ ਉਹ ਸਰੂਪ ਹੈ ਪਰ ਸਾਰਿਆਂ ਨੂੰ ਉਸ ਦਾ ਆਸਰਾ ਹੈ।
ਅਸੰਖ ਬਿਖੈ ਸੋ ਅਸੰਖ ਵਿਸ਼ੇਸ਼,
ਇਸ ਤਰ੍ਹਾਂ ਉਹ ਅਸੰਖ ਬਿਖੈ, ਉਹ ਗਿਣਤੀ ਦੇ ਵਿੱਚ ਵੀ ਨਹੀਂ ਆਉਂਦਾ, ਉਹ ਅਸੰਖ ਹੈ, ਉਹ ਗਿਣਤੀ ਦੇ ਗਿਣਤੀ ਮਿਣਤੀ ਦੁਆਰਾ ਨੂੰ ਕੋਈ ਮਿਲਣਾ ਤੁਲਣਾ ਚਾਹੇ ਉਹ ਗਿਣਤੀ ਮਿਣਤੀ ਵਿੱਚ ਵੀ ਨਹੀਂ ਆਉਂਦਾ, ਉਹ ਅਸੰਖ ਹੈ, ਭਾਵ ਜਿੱਥੇ ਅਸੰਖ ਗਿਣਤੀ ਖਤਮ ਹੋ ਗਈ, ਅਸੰਖ ਸੰਖ ਨਾਮ ਗਿਣਤੀ ਦਾ ਪ੍ਰਤੀਕ ਹੈ, ਇਸ ਤਰ੍ਹਾਂ ਉਹ ਗਿਣਤੀ ਮਿਣਤੀ ਵਿੱਚ ਵੀ ਨਹੀਂ ਜਵਾਉਣੇ ਵਾਲਾ।
ਅਸ਼ੇਸ਼ ਹਵੈ ਸ਼ੇਸ਼ਨ ਦੇਸ਼ ਤੁਰੂ,
ਤੇ ਇਸ ਤਰ੍ਹਾਂ ਉਸ ਨੂੰ ਸ਼ੇਸ਼ਨਾਗ ਵਰਗੇ ਵੀ ਉਸ ਨੂੰ ਧਿਆ ਰਹੇ ਨੇ, ਸ਼ੇਸ਼ਨਾਗ ਵਰਗੇ ਵੀ ਹਜ਼ਾਰਾਂ ਮੂੰਹਾਂ ਦੁਆਰਾ ਉਸ ਦਾ ਕਥਨ ਕਰ ਰਹੇ ਨੇ, ਭਾਵ ਇਹ ਵੀ ਉਹਦੇ ਹੁਕਮ ਵਿੱਚ ਹਨ।
ਜੋ ਅਸਚਰਜ ਮਹਾ ਬਿਸਮਾਵਤ,
ਇਸ ਤਰ੍ਹਾਂ ਵਾਹ ਪਦ ਦਾ ਫਿਰ ਅਰਥ ਕਰਦੇ ਨੇ, ਜੋ ਵਾਹਿਗੁਰੂ ਹੈ ਅਚਰ ਬਿਸਮਾਰ ਸਰੂਪ ਹੈ,
ਤਾਂ ਹੀ ਕਹੋ ਮੁਖ ਵਾਹਿਗੁਰੂ,
ਇਸ ਕਰਕੇ ਇਸ ਪਦ ਦਾ ਅਰਥ ਵਾਹਿਗੁਰੂ ਹੋਇਆ, ਇਸ ਕਰਕੇ ਤਾਂ ਹੀ ਕਹੋ ਮੁਖ ਵਾਹਿਗੁਰੂ, ਸਾਰੇ ਮੁਖ ਵਿੱਚੋਂ ਉਹ ਵਾਹਿਗੁਰੂ ਐਸੇ ਸਰੂਪ ਨੂੰ ਕਥਨਾ ਕਰੋ ਕਹਿਣਾ ਕਰੋ।
ਏਕਮ ਏਕ ਕਲਾ ਸਸਕੀ,
ਜਿਸ ਤਰ੍ਹਾਂ ਚੰਦਰਮਾ ਦੀ ਇੱਕ ਕਲਾ ਦੇ ਵਿੱਚ ਜਿਸ ਤਰ੍ਹਾਂ ਆਖਦੇ ਆ ਵੀ 15 ਕਲਾ ਹੋਰ ਸਮਾਈਆਂ ਹੁੰਦੀਆਂ ਹਨ।
ਗੁਲ ਮੈਂ ਜਿਸ ਗੰਧ ਭਨੈ ਜਗਰੂ,
ਇਸ ਤਰ੍ਹਾਂ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਭਰੀ ਹੁੰਦੀ ਹੈ, ਸਹਿਸ ਤਵ ਨੈਨ ਨਨ ਨਨ ਨੈਨ ਹਹੇ ਤੋਹੇ ਕਹੋ, ਆ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲ ਦਮੋਹੀ, ਗੰਧ ਨਾਮ ਸੁਗੰਧੀ ਦਾ ਹੈ, ਇਸ ਤਰ੍ਹਾਂ ਸਵਨਾਂ ਦੇ ਵਿੱਚ ਸੁਗੰਧੀ ਭਰਨੇ ਵਾਲਾ, ਫੁੱਲ ਵਿੱਚ ਸੁਗੰਧੀ ਭਰਨੇ ਵਾਲਾ ਤੂੰ ਹੈ, ਭਾਵ ਉਹ ਸੁਗੰਧੀ ਰੂਪ ਵੀ ਤੂੰ ਹੀ ਹੋ ਰਿਹਾ ਹੈ।
ਮਦ ਜਿਉ ਸਨ ਹੋਤ ਸਦੀਵ ਹੈ,
ਜਿਸ ਤਰ੍ਹਾਂ ਆਖਦੇ ਆ ਵੀ ਦੁੱਧ ਦੇ ਵਿੱਚ ਸਨ ਘਿਓ ਸਦੀਵ ਹੈ, ਕਹਿੰਦੇ ਦੁੱਧ ਦੇ ਵਿੱਚ ਜਿਸ ਤਰ੍ਹਾਂ ਘਿਓ ਹੁੰਦਾ ਹੈ।
ਅੰਬ ਮੈਂ ਮੁਦਤਾ ਜੋ ਪ੍ਰਭੂ,
ਤੇ ਅੰਬ ਦੇ ਵਿੱਚ ਜਿਹੜੀ ਮਿਠਾਸ ਭਰਨ ਵਾਲਾ ਵੀ ਤੂੰ ਹੈ, ਜਾਂ ਕਹਿ ਲਓ ਮਿਠਾਸ ਰੂਪ ਵੀ ਤੂੰ ਹੀ ਹੈ, ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਕਥਨ ਕਰਦੇ ਆ ਕਿ ਉਹ ਵਾਹਿਗੁਰੂ ਪਰਮੇਸ਼ਰ ਐਸਾ ਹੈ, ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧਵ ਜੀਆ, ਸਗਲ ਬਨਸਪਤ ਮਹਿ ਬੈਸੰਤਰ, ਜਿਵੇਂ ਸਾਰੀ ਬਨਸਪਤੀ ਹੈ ਉਹਦੇ ਵਿੱਚ ਬੈਸੰਤਰ ਅੱਗ ਮੌਜੂਦ ਹੈ, ਔਰ ਇਸ ਤਰ੍ਹਾਂ ਸਗਲ ਦੂਧ ਮਹਿ ਘੀਆ, ਦੁੱਧ ਜਿਸ ਤਰ੍ਹਾਂ ਗਾਂ ਦਾ ਹੈ ਮੱਝ ਦਾ ਹੈ, ਦੁੱਧ ਦੇ ਵਿੱਚ ਜਿਵੇਂ ਘਿਓ ਛੁਪਿਆ ਹੋਇਆ ਹੈ, ਔਰ ਊਚ ਨੀਚ ਮਹਿ ਜੋਤ ਸਮਾਣੀ, ਇਸ ਤਰ੍ਹਾਂ ਤੇਰੀ ਜੋਤ ਮਹਾਰਾਜ ਸਾਹਿਬ ਜੀ ਉਹ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ, ਚਾਹੇ ਉੱਚਾ ਹੈ ਨੀਵਾਂ ਹੈ, ਪਸ਼ੂ ਪੰਛੀ ਸਭ ਸ੍ਰਿਸ਼ਟੀ ਵਿੱਚ ਤੇਰੀ ਜੋਤ ਹੈ, ਸਭ ਮਹਿ ਜੋਤ ਜੋਤ ਹੈ ਸੋਏ
ਹੈ ਅਤ ਤੇਜ ਹਲਾਲ ਮੈਂ,
ਔਰ ਇਸ ਤਰ੍ਹਾਂ ਜਿਵੇਂ ਹਲਾਹਲ ਜਹਿਰ ਦੇ ਵਿੱਚ ਜਿਹੜਾ ਤੇਜ ਹੈ ਨਾ ਉਹ ਵੀ ਤੂੰ ਹੀ ਹੈ।
ਇਮ ਬੀਚ ਬਿਰਾਜਤ ਹੈ ਸਫਰੂ,
ਇਸ ਤਰ੍ਹਾਂ ਸਾਰਿਆਂ ਦੇ ਵਿੱਚ ਤੂੰ ਬਿਰਾਜਤ ਹੈ ਵਾਹਿਗੁਰੂ ਪਰਮੇਸ਼ਰ, ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਹੋਰ ਉਦਾਹਰਣ ਦੇ ਕੇ ਸਮਝਾਉਂਦੇ ਆ, ਜੋ ਹੱਬ ਸਮਾਣੀ ਜੋਤ, ਹੱਬ ਸਮਾਣੀ ਜੋਤ, ਜੋ ਜਲ ਘਟਾਓ ਚੰਦਰਮਾ, ਸਾਰਿਆਂ ਦੇ ਵਿੱਚ ਉਸ ਦੀ ਜੋਤ ਹੈ। ਕਿਵੇਂ ਅੱਗੇ ਉਦਾਹਰਣ ਦੇ ਕੇ ਸਮਝਾਇਆ ਹੈ, ਜੋ ਜਲ ਘਟਾਊ ਚੰਦਰਮਾ, ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਚੰਦਰਮਾ ਹੈ ਪ੍ਰਕਾਸ਼ਮਾਨ ਹੋ ਰਿਹਾ, ਅਤੇ ਥੱਲੇ ਘੜਿਆਂ ਵਿੱਚ ਪਾਣੀ ਭਰ ਕੇ ਰੱਖ ਦਈਏ, 10 ਘੜੇ 20,000,000,000 ਘੜੇ ਭਰ ਕੇ ਰੱਖ ਦਿਓ ਪਾਣੀ ਦੇ, ਅਤੇ ਉਹ ਸਾਰਿਆਂ ਘੜਿਆਂ ਵਿੱਚ ਉਹ ਚੰਦਰਮਾ ਦਾ ਪ੍ਰਤੀਬਿੰਬ ਬਣੇਗਾ, ਉਹਦੀ ਤਸਵੀਰ ਬਣੇਗੀ ਸਾਰਿਆਂ ਦੇ ਵਿੱਚ। ਜੇ ਉਸਨੂੰ ਉੱਤੋਂ ਢੱਕ ਦਿਓ ਤਾਂ ਕੁਝ ਦੇਖ ਨਹੀਂ ਰਿਹਾ, ਉੱਤੋਂ ਢੱਕਣ ਲਾਓ ਤਾਂ ਫਿਰ ਸਾਰੇ ਪ੍ਰਤੀਬਿੰਬ ਦਿਖ ਰਹੇ ਨੇ। ਚੰਦਰਮਾ ਇੱਕੋ ਹੀ ਹੈ, ਪਰ ਲੱਖਾਂ ਹਜ਼ਾਰਾਂ ਘੜਿਆਂ ਦੇ ਵਿੱਚ ਜੋ ਪਾਣੀ ਪਾਇਆ ਹੋਵੇ ਉਹਨਾਂ ਵਿੱਚ ਉਹਦਾ ਪ੍ਰਤੀਬਿੰਬ ਬਣ ਰਿਹਾ, ਉਹਦੀ ਤਸਵੀਰ ਬਣ ਰਹੀ ਹੈ। ਇੱਕ ਹੀ ਹੈ ਚੰਦਰਮਾ, ਪਰ ਸਾਰਿਆਂ ਘੜਿਆਂ ਵਿੱਚ ਉਹਦੇ ਲੱਖਾਂ ਪ੍ਰਤੀਬਿੰਬ ਬਣ ਰਹੇ ਆ। ਇਸ ਤਰ੍ਹਾਂ ਹੱਬ ਸਮਾਣੀ ਜੋਤ ਸਾਰਿਆਂ ਵਿੱਚ ਇਸ ਤਰ੍ਹਾਂ ਉਹਦੀ ਜੋਤ ਆ, ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਪ੍ਰਤੀਬਿੰਬ ਘੜੇ ਵਿੱਚ ਪਾਣੀ ਪਾਏ ਹੋਏ ਪਾਣੀ ਵਿੱਚ ਪ੍ਰਤੀਬਿੰਬ ਬਣਦਾ ਨਾ, ਉਹਦੀ ਤਸਵੀਰ ਬਣਦੀ ਹੈ ਚੰਦਰਮਾ ਦੀ, ਇੱਦਾਂ ਸਾਰਿਆਂ ਵਿੱਚ ਉਹਦੀ ਜੋਤ ਹੈ। ਉਹ ਇੱਕ ਹੁੰਦਾ ਹੋਇਆ ਅਨੇਕ ਹੈ, ਏਕ ਹੈ ਅਨੇਕ ਹੈ ਫਿਰ ਏਕ ਹੈ।
ਜੋ ਅਸਚਰਜ ਮਹਾ ਬਿਸਮਾਵਤ,
ਇਹ ਵਾਹ ਪਰ ਦਾ ਅਰਥ ਕਰਦੇ ਆ ਕਿ ਜੋ ਅਚਰਜ ਬਿਸਮਾਲ ਸਰੂਪ ਹੈ।
ਆਹੀ ਕਹੋ ਮੁਖ ਵਾਹਿਗੁਰੂ,
ਐਸੇ ਪਰ ਦਾ ਨਾਮ ਵਾਹਿਗੁਰੂ ਹੈ, ਇਸ ਕਰਕੇ ਮੁਖ ਦੇ ਵਿੱਚੋਂ ਸਾਰੇ ਵਾਹਿਗੁਰੂ ਕਹਿਣਾ ਕਰੋ।
ਦੋਹਰਾ ਸਭ ਸੰਗਤ ਕੋ ਸਤਿਗੁਰੂ ਅਰਥ ਦਿਓ ਸਮਝਾਏ।
ਇਸ ਤਰ੍ਹਾਂ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਤਿਗੁਰੂ ਨਾਨਕ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਸੀ, ਤਾਂ ਮਹਾਰਾਜ ਸਤਿਗੁਰੂ ਨਾਨਕ ਸਾਹਿਬ ਜੀਆਂ ਨੇ ਸਾਰੀਆਂ ਸੰਗਤਾਂ ਨੂੰ ਇਸ ਤਰ੍ਹਾਂ ਵਾਹਿਗੁਰੂ ਸ਼ਬਦ ਦੇ ਅਰਥ ਸਾਰਿਆਂ ਨੂੰ ਸਮਝਾ ਦਿੱਤੇ।
ਨਿਸ ਬਾਸਰ ਸਿਮਰੋ ਇਸੇ ਉੱਤਮ ਪਦ ਲਿਹੋ ਪਾਏ,
ਤੇ ਮਹਾਰਾਜ ਜੀ ਆਖਣ ਲੱਗੇ ਨਿਸ ਬਾਸੁਰ ਦਿਨ ਰਾਤ ਇਸ ਸਤਨਾਮ ਵਾਹਿਗੁਰੂ ਨੂੰ ਸਿਮਰੋ। ਵਾਹਿਗੁਰੂ ਗੁਰਮੰਤਰ ਹੈ ਜਬ ਹਉਮੈ ਖੋਈ। ਮਹਾਰਾਜ ਜੀ ਫਰਮਾ ਰਹੇ ਵੀ ਇਸ ਵਾਹਿਗੁਰੂ ਸ਼ਬਦ ਦਾ ਸਿਮਰਨ ਕਰੋ ਸਾਰੇ, ਇਹ ਉੱਤਮ ਹੈ ਅਤੇ ਤੁਹਾਨੂੰ ਵੀ ਉੱਤਮ ਪਦਵੀ ਦਿਵਾਉਣ ਵਾਲਾ ਹੈ, ਜਿਹੜੇ ਸਿਮਰਨ ਕਰਨਗੇ ਉੱਤਮ ਪਦਵੀ ਨੂੰ ਪਾ ਲੈਣਗੇ।
ਬਰਾਇਓ ਅਚਟਕ ਅਰਥ ਕੋ ਵਾਹਿਗੁਰੂ ਸਤਨਾਮ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖ ਰਹੇ ਆ ਵੀ ਇਹ ਵਾਹਿਗੁਰੂ ਜੋ ਸ਼ਬਦ ਹੈ ਸਭ ਦੀਆਂ ਆਸਾਂ ਪੂਰੀਆਂ ਕਰਨ ਹਾਰਾ ਹੈ, ਸੱਚਾ ਨਾਮ ਵਾਹਿਗੁਰੂ।
ਨਿਤ ਪ੍ਰਤ ਪੜੇ ਜੋ ਪ੍ਰਾਂ ਪ੍ਰੇਮ ਕਰ ਠਾਨੈ ਗੁਰੂ ਪ੍ਰਣਾਮ,
ਜਿਹੜਾ ਨਿਤ ਪ੍ਰਤੀ ਇਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇਗਾ, ਵਾਹਿਗੁਰੂ ਗੁਰਮੰਤਰ ਹੈ ਇਹਦਾ ਜਿਹੜਾ ਜਾਪ ਕਰੇਗਾ, ਅਤੇ ਉਹ ਨਿਤ ਠਨ ਹੈ ਗੁਰੂ ਪ੍ਰਣਾਮ, ਉਹ ਵਾਹਿਗੁਰੂ ਨੂੰ ਪਰਮੇਸ਼ੁਰ ਨੂੰ ਨਮਸਕਾਰ ਕਰ ਰਿਹਾ ਹੋਵੇਗਾ, ਭਾਵ ਵਾਹਿਗੁਰੂ ਸ਼ਬਦ ਜਪਣਾ ਵਾਹਿਗੁਰੂ ਪਰਮੇਸ਼ੁਰ ਨੂੰ ਪ੍ਰਣਾਮ ਕਰਨੀ ਹੈ, ਨਮਸਕਾਰ ਕਰਨੀ ਹੈ।
ਸੁੱਤ ਬਿਤ ਆਦਿਕ ਕਾਮਨਾ ਸਤਿਗੁਰ ਤੇ ਸਭ ਪਾਈ,
ਤੇ ਇਸ ਤਰ੍ਹਾਂ ਵਾਹਿਗੁਰੂ ਸ਼ਬਦ ਨੂੰ ਜੋ ਜਪੇਗਾ ਤੇ ਉਹ ਸੁੱਤ ਬਿਤ ਆਦਿਕ ਕਾਮਨਾ, ਸੁੱਤ ਦੁੱਧ ਪੁੱਤ ਦੀ ਪ੍ਰਾਪਤੀ ਕਰ ਲਵੇਗਾ, ਉਸਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਸਤਿਗੁਰ ਤੇ ਸਭ ਪਾਏ, ਸਾਰੀਆਂ ਵਸਤੂਆਂ ਉਹ ਸਤਿਗੁਰੂ ਦੇ ਕੋਲੋਂ ਪਾ ਲਵੇਗਾ। ਜਿਵੇਂ ਮਹਾਰਾਜ ਜੀ ਗੁਰਬਾਣੀ ਵਿੱਚ ਗੁਰੂ ਅੱਗੇ ਜਾਜਨਾ ਕਰਦੇ ਨਾ, ਮਾਨ ਮੰਗੋ ਤਾਨ ਮੰਗੋ ਧੰਨ ਲਛਮੀ ਸੁੱਤ ਦੇਹ, ਇੱਕ ਗੁਰੂ ਇੱਕ ਬਾਲਕ ਆਪਣੇ ਪਿਤਾ ਕੋਲੋਂ ਮੰਗ ਸਕਦਾ ਹੈ ਪਰ ਬਾਲਕ ਬਣ ਕੇ ਮੰਗ ਸਕਦਾ, ਇੱਥੇ ਅਵੇਰ ਰਹਿਣਾ ਬਸ ਮੰਗ ਸਕਦੇ ਹਾਂ ਪਰ ਉਹਦੇ ਬਾਲਕ ਬਣ ਕੇ, ਬਾਲਕ ਫਿਰ ਆਗਿਆਕਾਰੀ ਹੋਣਾ ਪੈਂਦਾ, ਆਗਿਆਕਾਰੀ ਬਾਲਕ ਬਣ ਕੇ ਅਤੇ ਪਿਤਾ ਗੁਰੂ ਸਤਿਗੁਰੂ ਕੋਲੋਂ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਮੰਗ ਸਕਦੇ ਹਾਂ, ਜਿਹੜੇ ਫਿਰ ਵਾਹਿਗੁਰੂ ਪੁੱਤਰ ਬਣ ਕੇ ਉਹਦੇ ਜਪਣਗੇ, ਇਹ ਦੁੱਧ ਪੁੱਤ ਚਾਰੇ ਪਦਾਰਥ ਵੀ ਉਹਨਾਂ ਨੂੰ ਪ੍ਰਾਪਤ ਹੋਣਗੇ।
ਪ੍ਰਤੀ ਦਿਨ ਦੋਨੋਂ ਲੋਕ ਮੈਂ ਹੋਵੇ ਗੁਰੂ ਸਹਾਏ,
ਅਤੇ ਜਿਹੜੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਗੇ, ਵਾਹਿਗੁਰੂ ਜਪਣਗੇ, ਅਤੇ ਮਹਾਰਾਜ ਸਾਹਿਬ ਜੀ ਦਿਨ ਰਾਤ ਉਹਨਾਂ ਦੀ ਸਹਾਇਤਾ ਕਰਨਗੇ, ਦੋਨਾਂ ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਉਹਦੇ ਸਹਾਇਕ ਹੋਣਗੇ ਲੋਕ ਦੇ ਪਰਲੋਕ ਵਿੱਚ, ਕਿਉਂਕਿ ਉਹ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ, ਲੋਕ ਪਰਲੋਕ ਦਾ ਰੱਖਿਅਕ ਹੈ ਅਤੇ ਰੱਖਿਅਕ ਬਣੇਗਾ, ਐਸਾ ਜੋ ਸਰੂਪ ਹੈ ਵਾਹਿਗੁਰੂ। ਇਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਇਹ ਇੱਥੇ ਗੁਰਬਾਣੀ ਦੇ ਦੁਆਰਾ ਜੋ ਵਾਹਿਗੁਰੂ ਸ਼ਬਦ ਹੈ ਮਹਾਰਾਜ ਸਾਹਿਬ ਜੀ ਇੱਥੇ ਕਥਨ ਕਰ ਰਹੇ ਹਨ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਰਹਿੰਦਾ ਪ੍ਰਸੰਗ ਆਪਾਂ ਅਗਲੇ ਦੀਵਾਨਾਂ ਵਿੱਚ ਸ਼੍ਰਵਣ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ ਦੇਣੀ ਜੀ, ਅਸੀਸ ਬਖਸ਼ਿਓ, ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਪਕਤਾ ਜਨਿਵ ਜਾਵੇ, ਲਿਖ ਹੈ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।